एक ओंकार सतनाम कर्ता पुरुष निर्भउ निर्वैर अकाल मूरत अजूनी सै भंग गुर प्रसाद जप आदि सच जुगाद सच है पी सच नानक होसी पी सच चक्र केहन अर बरन जात अर पात नहन जहे रूप रंग अर रेख भेख को कह न सकत केहे अचल मूर्त अनुभव प्रकाश अमतोज कहिजै कोट इंद्र इंद्राण साहे साहान गणजै त्रिभवन महीप सुर नर असुर नेत नेत बन त्रिण कहत स्वय सर्वनाम कथ कवन कर्म नाम वर्णत सुमत स्वय सर्वनाम कथ कवन कर्म नाम वर्णत सुमत वाहिगुरु जी का खालसा वाहिगुरु जी की फतेह। सर्वशक्तिमान सर्व प्रतपालक साहिब श्री गुरु ग्रंथ साहिब महाराज जी की साझी नवाजी हुई साध संगत जीओ अमृत वेले तो गुरु के दरबार अंदर गुरबाणी के प्रवाह चल रहे ने। बेअंत प्राणिया ने सतगुरां के दर्शन परस के लाहे प्राप्त किए हैं। रोजाना दे गुरु घर के नेम अनुसार आसा विवार के कीर्तन तो उपरंत कथा विचार का समा होया है। अज के पवित्र फरमान जगत गुरु धन धन श्री गुरु नानक देव साहब महाराज जी का उच्चारण किया होया सूही राग विच शंत दे रूप विच शब्द प्राप्त होया है। महाराज साहब सच्चे पातशाह जी चार पद्यां वाले इस महान शब्द के द्वारा जो सिखियावां बख्श रहे ने समझ के विचार के लाहा प्राप्त करन दा जतन करांगे। एकाग्रता बनाउंदे होए एक बार प्रेम नाल बुलाओ जी सतनाम श्री वाहिगुरु जी। एक ओंकार सतगुर प्रसाद। सतगुरु महाराज गुरु नानक साहिब जी ने ही ये मंगलाचरण बख्शिश वजों जगत नू सुनाया है, क्योंकि एक ओंकार ये पवित्र बचन भारत के धार्मिक ग्रंथों के अंदर किते भी नहीं सी। ओंकार तो चलता सी, ओंकार के बहुत सारे भेद वख वख धर्मां वालियां ने बनाए हुए सन। कोई इसके कोई अर्थ करता सी, कोई इसके कोई अर्थ करता सी। कोई कहता सी ओंकार विष्णु देवते का नाम है, कोई कहता सी ब्रह्मा का नाम है, कोई कहता सी नहीं तिन्ना ही देवत्यां का नाम है, यही परमेश्वर हैं, यही परमात्मा हैं। गुरु नानक साहिब पातशाह ने फरमाया कि ओंकार तो एक संसार का ही वाचक है, ये तो परमात्मा के बनाए हुए उस पसारे का ही वाचक है। लेकिन इस सारे पसारे नू जो बनावन वाला है, जो पिछे मालक है, वो शक्ति एक वो अलग है। तो महाराज पातशाह जी ने एक ओंकार बख्शिश वजों गुरु नानक पातशाह जी ने ही बख्शिश किया है। सतगुर प्रसाद ऐसा महान परमात्मा परमेश्वर सच्चे सतगुरां दी दया दे नाल कृपा दे नाल जद सच्चा सतगुरु प्रसाद कर देवे रहमत कर देवे तदों उस निरंकार अकाल पुरख दे दीदार हुंदे ने, उस विच अभेदता प्राप्त हुंदी है। राग सूही छंत महला पहला घर चौथा। चौथे घर दे अंदर श्री गुरु नानक साहिब महाराज पातशाह जी सूही राग विच छंत उचारदे हन। ਇਸ ਸ਼ੰਤ ਦੇ ਚਾਰ ਪਦੇ ਨੇ। ਜਿਨ ਕੀਆ ਤਿੰਨ ਦੇਖਿਆ ਜਗ ਧੰਦੜ ਲਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਰੰਭ ਤਾਂ ਕਰਦੇ ਨੇ, ਫਰਮਾਉਂਦੇ ਨੇ, ਜਿਸ ਅਕਾਲ ਪੁਰਖ ਪਰਮੇਸ਼ੁਰ ਨੇ ਜਿਨ ਕੀਆ, ਕੀਆ ਦਾ ਅਰਥ ਹੁੰਦਾ ਹੈ ਬਣਾਵਣਾ, ਜਿਸ ਅਕਾਲ ਪੁਰਖ ਪਰਮੇਸ਼ੁਰ ਨੇ ਇਹ ਸਾਰਾ ਜਗਤ ਬਣਾਇਆ ਹੈ। ਮਹਾਰਾਜ ਫਰਮਾਉਂਦੇ ਨੇ ਤਿੰਨ ਦੇਖਿਆ। ਦੇਖਿਆ ਦਾ ਅਰਥ ਹੈ ਦੇਖਭਾਲ ਕਰਨੀ, ਸੰਭਾਲ ਕਰਨੀ। ਉਸ ਅਕਾਲ ਪੁਰਖ ਪਰਮੇਸ਼ੁਰ ਨੇ ਹੀ ਇਹ ਜਗਤ ਨੂੰ ਬਣਾਇਆ ਹੈ ਅਤੇ ਇਸ ਦੀ ਸੰਭਾਲ ਵੀ ਕੀਤੀ ਹੈ। ਜਗ ਧੰਦੜੈ ਲਾਇਆ ਅਤੇ ਸਾਰੇ ਜਗ ਨੂੰ, ਜਗਤ ਨੂੰ ਧੰਦਿਆਂ ਦੇ ਵਿੱਚ ਲਗਾ ਦਿੱਤਾ ਹੈ। ਸਾਰੇ ਹੀ ਬਿਜੀ ਰਹਿੰਦੇ ਨੇ, ਸਾਰੇ ਹੀ ਦੌੜ ਭੱਜ ਵਿੱਚ ਰਹਿੰਦੇ ਨੇ, ਸਾਰੇ ਹੀ ਧੰਦਿਆਂ ਦੇ ਬਾਰੇ ਸੋਚਦੇ, ਧੰਦਿਆਂ ਦੇ ਬਾਰੇ ਵਿਚਾਰਾਂ ਕਰਦੇ, ਧੰਦਿਆਂ ਦੇ ਵਿੱਚ ਹੀ ਤੁਰੇ ਫਿਰਦੇ ਨੇ। ਮਨੁੱਖ ਜਾਤੀ ਤੋਂ ਬਿਨਾਂ ਕਿਸੇ ਪੰਛੀਆਂ ਔਰ ਨਿੱਕੇ ਨਿੱਕੇ ਜੀਵਾਂ ਦੀ ਕਤਾਰ ਚੱਲਦੀ ਵੀ ਦੇਖੀਏ, ਤੋ ਉਸਦੀ ਵੀ ਖੋਜ ਕਰੀਏ, ਉਹ ਵੀ ਧੰਦਿਆਂ ਦੇ ਵਿੱਚ ਹੀ, ਨਿੱਕੇ ਨਿੱਕੇ ਧੰਦਿਆਂ ਦੇ ਵਿੱਚ ਹੀ ਬਿਜੀ ਰਹਿੰਦੇ ਨੇ। ਔਰ ਮਨੁੱਖ ਵੀ ਧੰਦਿਆਂ ਵਿੱਚ ਬਿਜੀ ਰਹਿੰਦਾ ਹੈ। ਸਵਾਲ ਪੈਦਾ ਹੁੰਦਾ ਹੈ ਫਿਰ ਆਪੇ ਹੀ, ਪਰਮਾਤਮਾ ਨੇ ਇਹ ਧੰਦਿਆਂ ਵਿੱਚ ਜਗਤ ਨੂੰ ਕਿਉਂ ਫਸਾਇਆ ਹੋਇਆ? ਅਸਲ ਵਿੱਚ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੀ ਇਹ ਸਾਰਾ ਜਗਤ ਇੱਕ ਖੇਡ ਹੈ। ਅਤੇ ਖੇਡ ਦਾ ਮੀਨਿੰਗ ਹੀ ਇਹੀ ਹੁੰਦਾ ਹੈ ਕਿ ਪਹਿਲਾਂ ਧਿਆਨ ਦੂਸਰੀ ਤਰਫ ਦਵਾ ਕੇ ਅਤੇ ਬਾਅਦ ਵਿੱਚ ਦੇਖਣਾ ਕਿ ਕਿਹੜਾ ਇਹਨਾਂ ਵਿੱਚੋਂ ਅਵਲ ਆਉਂਦਾ ਹੈ, ਕਿਹੜਾ ਜਿੱਤਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਧੰਦਿਆਂ ਵਿੱਚ ਜਗਤ ਨੂੰ ਫਸਾ ਕੇ, ਫਿਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਖੇਡ ਬਣਾ ਕੇ ਇਹ ਜਗਤ ਨੂੰ ਦਿੱਤੀ ਹੈ ਕਿ ਹੁਣ ਇਹਨਾਂ ਧੰਦਿਆਂ ਵਿੱਚੋਂ ਮਨ ਨੂੰ ਕੱਢ ਕੇ ਕੋਈ ਹੈ ਐਸਾ ਜਿਹੜਾ ਕੰਪਲੀਟ ਰੂਪ ਵਿੱਚ ਧੰਦਿਆਂ ਨੂੰ ਕਰਦਾ ਹੋਇਆ ਵੀ ਆਪਣੇ ਮਨ ਨੂੰ ਧੰਦਿਆਂ ਵਿੱਚ ਫਸਣ ਨਾ ਦੇਵੇ ਅਤੇ ਮਨ ਪਰਮਾਤਮਾ ਦੇ ਨਾਮ ਵਿੱਚ ਲਾਈ ਰੱਖੇ, ਬਿਰਤੀ ਨੂੰ ਪ੍ਰਭੂ ਦੇ ਸਿਮਰਨ ਵਿੱਚ ਲਾਈ ਰੱਖੇ? ਕੋਈ ਇਸ ਗੇਮ ਨੂੰ ਜਿੱਤ ਸਕਦਾ? ਮਹਾਰਾਜ ਪਾਤਸ਼ਾਹ ਜੀ ਨੇ ਇੱਕ ਖੇਡ ਬਣਾਈ ਹੈ ਜਗਤ। ਤੋ ਆਪ ਉਸ ਅਕਾਲ ਪੁਰਖ ਨੇ ਧੰਦੜੇ ਲਾਇਆ, ਸਾਰਾ ਜਗਤ ਧੰਦਿਆਂ ਦੇ ਵਿੱਚ ਲਾਇਆ ਹੋਇਆ ਹੈ। ਗੁਰੂ ਸਾਹਿਬ ਪ੍ਰਮਾਣ ਬਖਸ਼ਦੇ ਨੇ, ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦੇ ਲਾਇਆ, ਦੇਖੇ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਉ। ਅਕਾਲ ਪੁਰਖ ਨੇ ਬਣਾਇਆ ਹੈ ਸਭਨਾਂ ਨੂੰ, ਇਕੱਲੇ ਇਕੱਲੇ ਨੂੰ ਧੰਦਿਆਂ ਵਿੱਚ ਲਾਇਆ ਹੈ, ਫਿਰ ਉਹ ਦੇਖਦਾ ਹੈ। ਇਸ ਪਵਿੱਤਰ ਪੰਕਤੀ ਵਿੱਚ ਪਾਤਸ਼ਾਹ ਫਰਮਾ ਰਹੇ ਨੇ ਕਿ ਇਹ ਨਹੀਂ ਕਿ ਉਸ ਅਕਾਲ ਪੁਰਖ ਨੇ ਦੇਖਭਾਲ ਹੀ ਨਹੀਂ ਕੀਤੀ, ਜੇਕਰ ਸੰਸਾਰ ਦੇ ਜੀਵ ਬਣਾਏ ਨੇ ਤਾਂ ਇਹਨਾਂ ਨੂੰ ਨਹੀਂ ਦੇਖਿਆ, ਨਹੀਂ ਦੇਖਿਆ ਹੈ, ਦੇਖਭਾਲ ਕੀਤੀ ਹੈ। ਬਹੁਤ ਸਾਰੇ ਐਸੇ ਪਰ ਉਪਕਾਰ ਨੇ ਜਿਹੜੇ ਸਾਡੇ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਬਿਨਾਂ ਸਾਡੇ ਕਹਿਣ ਤੋਂ, ਬਿਨਾਂ ਸਾਡੇ ਮੰਗ ਮੰਗਣ ਤੋਂ ਉਹ ਸਾਡੇ 'ਤੇ ਕਰਦੇ ਨੇ। ਅਗਰ ਗੱਡੀ ਰੋਡ 'ਤੇ ਜਾਂਦੀ ਜਾਂਦੀ ਸਿਰਫ 12-14 ਇੰਚ ਦੀ ਵਿੱਥ ਦੇ ਕਾਰਨ ਲਾਗੋਂ ਲੰਘ ਜਾਂਦੀ ਹੈ ਆਰਾਮ ਨਾਲ, ਤਾਂ ਕਦੇ ਸ਼ੁਕਰਾਨਾ ਨਹੀਂ ਕੀਤਾ ਜਾਂਦਾ। ਅਗਰ 12-14 ਇੰਚ ਸਾਈਡ ਨੂੰ ਕਿਸੇ ਚੀਜ਼ ਨਾਲ ਟਕਰਾ ਜਾਂਦੀ ਹੈ, ਬਹੁਤ ਵੱਡੀ ਹਿੰਸਾ ਹੋ ਜਾਂਦੀ ਹੈ, ਤੋ ਬਹੁਤ ਸਾਰਾ ਨੁਕਸਾਨ ਹੋ ਜਾਂਦਾ, ਤਦੋਂ ਬਹੁਤ ਕੁਛ ਵਿਚਾਰਿਆ ਜਾਂਦਾ ਅਤੇ ਉਦੋਂ ਇਹ ਸੋਚਿਆ ਜਾਂਦਾ ਹੈ ਜੇ ਪਰਮਾਤਮਾ ਥੋੜ੍ਹਾ ਜਿਹਾ ਫਰਕ ਪਾ ਦਿੰਦਾ, ਜੇ ਪਰਮਾਤਮਾ ਥੋੜ੍ਹਾ ਜਿਹਾ ਮੈਨੂੰ ਲੇਟ ਕਰ ਦਿੰਦਾ ਜਾਂ ਜਿਸ ਵਿੱਚ ਟਕਰਾਏ ਹਾਂ ਉਹਨੂੰ ਲੇਟ ਕਰ ਦਿੰਦਾ। ਜਦੋਂ ਹੋ ਜਾਂਦਾ ਹੈ ਉਦੋਂ ਬਹੁਤ ਕੁਛ ਸੋਚਿਆ ਅਤੇ ਵਿਚਾਰਿਆ ਜਾਂਦਾ ਹੈ, ਪਰ ਪਤਾ ਹੀ ਨਹੀਂ ਕਿਤਨੇ ਕੁ ਥਾਵਾਂ ਤੋਂ ਪਰਮਾਤਮਾ ਕਿੰਨੀ ਵਾਰ ਬਚਾ ਦਿੰਦਾ ਹੈ, ਉਹ ਸ਼ੁਕਰਾਨਾ ਕੋਈ ਵਿਰਲਾ ਹੀ ਕਰਦਾ ਹੈ। ਸਨੋ ਪੈਂਦੀ ਹੈ, ਸਲਿਪਰੀ ਤੋਂ ਪੈਰ ਫਿਸਲ ਜਾਂਦਾ, ਡਿੱਗ ਪੈਂਦੇ ਹਾਂ, ਕਮਰ 'ਤੇ ਸੱਟ ਲੱਗ ਜਾਂਦੀ ਹੈ, ਕਈ ਦਿਨ ਤੁਰਿਆ ਨਹੀਂ ਜਾਂਦਾ, ਗੁਰੂ ਦਰਬਾਰ ਵਿੱਚ ਮੰਨ ਲਓ ਨਹੀਂ ਆਇਆ ਜਾਂਦਾ, ਕੰਮ ਨਹੀਂ ਕੀਤੇ ਜਾਂਦੇ, ਉਲਟਾ ਨਾਲ ਮੈਡੀਸਨ ਲੈਣੀ ਪੈਂਦੀ ਹੈ, ਫਿਰ ਬਹੁਤ ਕੁਛ ਵਿਚਾਰੀਦਾ ਕਿ ਮਹਾਰਾਜ ਨਾ ਹਾਂ ਡਿੱਗਣ ਦਿੰਦਾ, ਪਰ ਪਤਾ ਨਹੀਂ ਉਸ ਤੋਂ ਪਹਿਲਾਂ ਕਿੰਨੀ ਕੁ ਵਾਰ ਨਹੀਂ ਡਿੱਗਣ ਦਿੱਤਾ ਪਰਮਾਤਮਾ ਨੇ। ਜਦੋਂ ਕਿ ਸਾਡਾ ਪੈਰ ਫਿਸਲਣਾ ਹੁੰਦਾ ਸੀ ਅਤੇ ਪਰਮਾਤਮਾ ਹੀ ਸਾਨੂੰ ਦਿਸਦਾ ਨਹੀਂ, ਸਾਡੀ ਬਾਹਾਂ ਫੜ ਪਕੜ ਕੇ ਸਾਨੂੰ ਬਚਾ ਲੈਂਦਾ। ਉਦੋਂ ਪਤਾ ਹੀ ਨਹੀਂ ਕਿਤਨੇ ਕੁ ਵਾਰ ਪਰਮਾਤਮਾ ਨੇ ਸਾਨੂੰ ਬਚਾਇਆ ਹੁੰਦਾ ਹੈ। ਪਾਤਸ਼ਾਹ ਬਾਣੀ ਵਿੱਚ ਇੱਕ ਬਚਨ ਫਰਮਾਉਂਦੇ ਆ, ਅੰਧਕਾਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਇਹ ਸਾਰਾ ਹੀ ਸੰਸਾਰ ਅੰਧਕਾਰ ਹੈ, ਅੰਧਕਾਰ ਵਿੱਚ ਹੀ ਇਨਸਾਨ ਤੁਰਿਆ ਜਾਂਦਾ ਰਹਿੰਦਾ ਆਈਡੀਏ ਦੇ ਨਾਲ ਹੀ। ਬੂਢਤ ਸੰਸਾਰਾ, ਬੂਢਤ ਦਾ ਅਰਥ ਹੁੰਦਾ ਹੈ ਡੁੱਬਣਾ, ਡਿੱਗਣਾ। ਇਹਦੇ ਵਿੱਚ ਹਰ ਇਨਸਾਨ ਡਿੱਗਦਾ ਹੈ, ਪਰ ਜਿਹੜਾ ਸਤਿਗੁਰੂ ਦੇ ਲੜ ਲੱਗਾ ਹੁੰਦਾ ਹੈ, ਪਾਤਸ਼ਾਹ ਕਹਿੰਦੇ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ, ਸਤਿਗੁਰੂ ਨੇ ਬਾਹਾਂ ਪਕੜ ਕੇ ਕਈਆਂ ਨੂੰ ਬਚਾ ਲਿਆ। ਹੁਣ ਇਤਨੀ ਸਾਡੀ ਬੰਦਗੀ ਨਹੀਂ ਹੁੰਦੀ ਕਿ ਸਤਿਗੁਰੂ ਜੀ ਸਾਨੂੰ ਦਰਸ਼ਨ ਵੀ ਦੇਣ ਜਿਸ ਵਕਤ ਸਾਡੀ ਬਾਂਹ ਪਕੜ ਕੇ ਸਾਨੂੰ ਬਚਾ ਰਹੇ ਹੈ, ਉਤਨਾ ਸਾਡਾ ਸਿਮਰਨ ਨਹੀਂ ਹੁੰਦਾ। ਪਰ ਸਤਿਗੁਰੂ ਸਾਹਿਬ ਆਪ ਕਿਰਪਾ ਕਰਕੇ ਜੀਵ ਨੂੰ ਸਰੀਰਕ ਰੂਪ ਵਿੱਚ ਡਿੱਗਣ ਤੋਂ ਔਰ ਮਾਨਸਿਕ ਤੌਰ 'ਤੇ ਡਿੱਗਣ ਤੋਂ ਔਰ ਸਰੀਰ ਦੇ ਗੋਤੇ ਖਾਣ ਤੋਂ ਔਰ ਮਨ ਦੇ ਗਲਤਾਨ ਹੋ ਜਾਣ ਤੋਂ ਬਹੁਤ ਵਾਰ ਪਾਤਸ਼ਾਹ ਬਚਾਉਂਦੇ ਨੇ, ਬਚਾ ਲੈਂਦੇ ਨੇ। ਇਸ ਲਈ ਜਿਨ ਦਿੱਕੀਆ ਤਿੰਨ ਦੇਖਿਆ ਜਗ ਧੰਦੜੈ ਲਾਇਆ, ਜਿਸ ਅਕਾਲ ਪੁਰਖ ਪਰਮੇਸ਼ਰ ਨੇ ਜਗਤ ਬਣਾਇਆ ਹੈ, ਉਹ ਸਭਨਾਂ ਦੀ ਪਾਲਣਾ ਕਰੀ ਜਾ ਰਿਹਾ, ਸਭਨਾਂ ਦੀ ਸੰਭਾਲ ਕਰੀ ਜਾ ਰਿਹਾ। ਫਿਰ ਇਨਸਾਨ ਦੇ ਮਨ ਵਿੱਚ ਇਹ ਖਿਆਲ ਆ ਜਾਏਗਾ ਕਿ ਫਿਰ ਜਦੋਂ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਜਾਂ ਜਿਹੜਾ ਡਿੱਗ ਹੀ ਪੈਂਦਾ ਹੈ, ਜਿਹੜਾ ਫਿਰ ਦੁੱਖ ਨੂੰ ਭੋਗਦਾ ਹੀ ਹੈ, ਫਿਰ ਉਸ ਵੇਲੇ ਉਦੋਂ ਕਿਉਂ ਨਹੀਂ ਮਹਾਰਾਜ ਬਚਾਉਂਦੇ? ਫਿਰ ਆਪਾਂ ਦੇਖਦੇ ਹਾਂ ਕਦੀ ਕਦੀ ਆਪਾਂ ਇਤਨੇ ਵੀ ਮਜਬੂਰ ਹੋ ਜਾਂਦੇ, ਆਪਣਾ ਖੁਦ ਦਾ ਪਿਆਰਾ ਬੱਚਾ ਹੁੰਦਾ ਹੈ ਉਹਨੂੰ ਖੁਦ ਹੀ ਪਨਿਸ਼ਮੈਂਟ ਦੇਣ ਲਈ ਤਿਆਰ ਹੋ ਜਾਂਦੇ ਹਾਂ, ਕਦੇ ਕਦੇ ਪਨਿਸ਼ਮੈਂਟ ਦੇਣੀ ਪੈਂਦੀ ਹੈ। ਖੁਦ ਦਾ ਹੀ ਪਿਆਰਾ ਬੱਚਾ ਜਿਸ ਨੂੰ ਆਪਾਂ ਬਹੁਤ ਪਿਆਰ ਕਰਦੇ ਹਾਂ ਅਤੇ ਕਦੇ ਕਦੇ ਉਸਨੂੰ ਕੌੜਾ ਬੋਲਣਾ ਪੈ ਹੀ ਜਾਂਦਾ ਹੈ, ਉਹ ਕੌੜਾ ਕਿਉਂ ਬੋਲਿਆ ਜਾਂਦਾ? ਉਸਦਾ ਸੁਧਾਰ ਕਰਨ ਵਾਸਤੇ। ਕਦੇ ਕਦੇ ਥੱਪੜ ਕਿਉਂ ਲਗਾਇਆ ਜਾਂਦਾ? ਉਸਦਾ ਸੁਧਾਰ ਕਰਨ ਵਾਸਤੇ। ਕਦੇ ਕਦੇ ਖੁਦ ਡਾਕਟਰ ਕੋਲ ਲਿਜਾ ਕੇ ਤਿੱਖੀ ਸੂਈ ਜਿਸ ਦੇ ਨਾਲ ਉਹ ਚੀਕ ਮਾਰ ਕੇ ਰੋ ਪੈਂਦਾ, ਉਹ ਇੰਜੈਕਸ਼ਨ ਕਿਉਂ ਲਵਾਇਆ ਜਾਂਦਾ? ਉਸਦੀ ਬਿਮਾਰੀ ਦੂਰ ਕਰਨ ਲਈ। ਅਸਲ ਵਿੱਚ ਦੁੱਖ ਪਰਮਾਤਮਾ ਦਿੰਦਾ ਹੀ ਇਸ ਲਈ ਹੈ ਕਿ ਤੇਰਾ ਸੁਧਾਰ ਕਰਨਾ ਹੈ, ਤੈਨੂੰ ਰਾਜ਼ੀ ਕਰਨਾ ਹੈ, ਤੂੰ ਬਿਮਾਰ ਹੈ। ਇਸ ਕਥਨ ਨੂੰ ਪਾਤਸ਼ਾਹ ਨੇ ਸਪਸ਼ਟ ਕੀਤਾ ਹੋਇਆ, ਪਾਤਸ਼ਾਹ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ। ਉਹ ਦੁੱਖ ਤਾਂ ਦਾਰੂ ਦੇ ਰਿਹਾ ਹੈ ਪਰਮਾਤਮਾ, ਇੱਕ ਮੈਡੀਸਨ ਦੇ ਰਿਹਾ ਹੈ, ਪਰ ਅਗਰ ਵਰਨਾ ਉਹ ਪਰਮਾਤਮਾ ਆਪਣੀ ਲੋਕਾਈ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਉਹ ਤਾਂ ਪਾਲਣਾ ਕਰ ਰਿਹਾ, ਦੇਖ ਰਿਹਾ, ਸੰਭਾਲ ਕਰ ਰਿਹਾ। ਪਾਤਸ਼ਾਹ ਫਰਮਾਉਂਦੇ ਜਿਨ ਕੀਆ ਤਿੰਨ ਦੇਖਿਆ ਜਗ ਧੰਦੜੈ ਲਾਇਆ। ਸਤਿਗੁਰੂ ਦੀ ਕਿਰਪਾ ਵਰਤ ਰਹੀ ਹੈ, ਰੋਜ਼ ਹੀ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਲੰਬੇ ਆ ਰਹੇ ਨੇ, ਸ਼ੰਤ ਰੂਪ ਵਿੱਚ ਆ ਰਹੇ ਨੇ। ਫਿਰ ਅੱਖਰੀ ਅਰਥ ਕਰਕੇ ਆਪਾਂ ਨੂੰ ਸਮੇਂ ਦੇ ਵਿੱਚ ਵਿੱਚ ਸਮਾਪਤੀ ਕਰਨੀ ਪੈਂਦੀ ਹੈ। ਸੋ ਮਹਾਰਾਜ ਪਾਤਸ਼ਾਹ ਦਾ ਚਾਰ ਪਦਿਆਂ ਵਾਲਾ ਇਹ ਵੀ ਪਵਿੱਤਰ ਸ਼ੰਤ ਦੇ ਰੂਪ ਵਿੱਚ ਸ਼੍ਰੀ ਮੁੱਖ ਵਾਕ ਆਇਆ ਹੈ। ਹਜ਼ੂਰ ਇਸ ਵਿੱਚ ਫਰਮਾ ਰਹੇ ਨੇ, ਜਿਨ ਕੀ ਆ ਤਿੰਨ ਦੇਖਿਆ ਜਗ ਧੰਦੜੈ ਲਾਇਆ, ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ। ਧੰਦਿਆਂ ਦੇ ਵਿੱਚ ਪਹਿਲਾਂ ਪਾਤਸ਼ਾਹ ਨੇ ਬਚਨ ਕੀਤਾ ਕਿ ਧੰਦੜੇ ਲਾਇਆ। ਧੰਦਿਆਂ ਦੇ ਵਿੱਚ ਇਨਸਾਨ ਟੈਨਸ਼ਨ ਵਿੱਚ ਰਹਿੰਦਾ, ਧੰਦਿਆਂ ਦੇ ਵਿੱਚ ਇਨਸਾਨ ਤਪਦਾ ਵੀ ਰਹਿੰਦਾ, ਔਰ ਉਹ ਇਨਸਾਨ ਦੇ ਅੰਦਰ ਉਹ ਤਪਸ਼ ਜੋ ਹੈ ਉਹ ਇਨਸਾਨ ਨੂੰ ਦੁਖੀ ਕਰਦੀ ਰਹਿੰਦੀ ਹੈ। ਸੰਪਤੀ ਆਉਂਦੀ ਹੈ, ਕਦੇ ਖੁਸ਼ੀ ਹੁੰਦੀ ਹੈ, ਸੰਪਤੀ ਜਾਂਦੀ ਹੈ, ਇਨਸਾਨ ਦੁਖੀ ਹੋ ਜਾਂਦਾ। ਧੰਦਿਆਂ ਦੇ ਵਿੱਚ ਹਮੇਸ਼ਾ ਟੈਨਸ਼ਨ ਬਣੀ ਰਹਿੰਦੀ ਹੈ, ਚਿੰਤਾ ਬਣੀ ਰਹਿੰਦੀ ਹੈ। ਹੁਣ ਮਹਾਰਾਜ ਪਾਤਸ਼ਾਹ ਫਰਮਾਉਂਦੇ ਦਾਨ ਤੇਰਾ ਘੱਟ ਚਾਨਣਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਜੋ ਬਾਣੀ ਹੈ, ਇਹਦੇ ਅਰਥ ਬੜੇ ਵਿਆਕਰਨ ਅਨੁਸਾਰ ਵੀ ਬੜੇ ਮਹਿੰਗੇ ਅਰਥ ਨੇ, ਭਾਵ ਗੁਰੂ ਕਿਰਪਾ ਕਰੇ ਫਿਰ ਹੀ ਉਹ ਸਮਝ ਵਿੱਚ ਆਉਂਦੇ ਹਨ। ਹੁਣ ਪਾਤਸ਼ਾਹ ਫਰਮਾਉਂਦੇ ਆ, ਮਹਾਰਾਜ ਤੂੰ ਧੰਦਿਆਂ ਵਿੱਚ ਲਾ ਦਿੱਤਾ, ਸਾਰੇ ਅੰਦਰੋਂ ਟੈਨਸ਼ਨ ਦੇ ਨਾਲ ਚਿੰਤਾ ਨਾਲ ਭਰੇ ਹੋਏ ਭੱਜੇ ਫਿਰਦੇ ਨੇ। ਹੁਣ ਪਾਤਸ਼ਾਹ ਜੀ ਦਾਨ ਤੇਰਾ ਘੱਟ ਚਾਨਣਾ, ਅਗਰ ਦਾਨ ਹੁੰਦਾ ਹੈ ਤਰਸ ਕਰਕੇ ਰਹਿਮਤ ਕਰਕੇ ਕੀਤਾ ਜਾਣਾ, ਹੇ ਪਾਤਸ਼ਾਹ ਜੀ ਤੇਰੇ ਵੱਲੋਂ ਕੀਤੇ ਹੋਏ ਤਰਸ ਤੇ ਰਹਿਮਤ ਦਾ ਸਦਕਾ ਕਿਸੇ ਕਿਸੇ ਦੇ ਘਾਟ ਰੂਪ ਹਿਰਦੇ ਦੇ ਵਿੱਚ ਚਾਨਣ ਹੋਇਆ ਹੈ ਤੇ ਉਹ ਚਾਨਣ ਪਾਤਸ਼ਾਹ ਜੀ ਤਨ ਚੰਦ ਦੀ ਪਾਇਆ, ਚੰਦ ਦਾ ਚਾਨਣ ਹੈ। ਚੰਦ ਦੇ ਚਾਨਣ ਅਤੇ ਸੂਰਜ ਦੇ ਚਾਨਣ ਵਿੱਚ ਕੁਝ ਫਰਕ ਹੋਇਆ ਕਰਦਾ। ਜਿੱਥੇ ਪਾਤਸ਼ਾਹ ਨੇ ਠੰਡ ਦਾ ਪ੍ਰਤੀਕ ਸਤਿਗੁਰਾਂ ਨੇ ਇਸ਼ਾਰਾ ਕਰਨਾ ਹੈ, ਸ਼ਾਂਤੀ ਦਾ ਪ੍ਰਤੀਕ ਇਸ਼ਾਰਾ ਕਰਨਾ ਹੈ, ਉੱਥੇ ਮਹਾਰਾਜ ਪਾਤਸ਼ਾਹ ਚੰਦ ਲਫ਼ਜ਼ ਵਰਤਦੇ ਹੈ, ਕਿਉਂਕਿ ਚੰਦ ਦੀ ਰੌਸ਼ਨੀ ਵੀ ਹੁੰਦੀ ਹੈ ਔਰ ਉਹ ਠੰਡ ਦੇ ਮੌਸਮ ਵਿੱਚ ਰਾਤ ਵੇਲੇ ਰੌਸ਼ਨੀ ਹੁੰਦੀ ਹੈ। ਹੁਣ ਪਾਤਸ਼ਾਹ ਫਰਮਾਉਂਦੇ, ਪਾਤਸ਼ਾਹ ਜੀ ਹੇ ਪ੍ਰਭੂ ਜੀ, ਜਿਨ੍ਹਾਂ ਜਿਨ੍ਹਾਂ ਦੇ ਉੱਤੇ ਤੂੰ ਦਾਨ ਕਰ ਦਿੱਤਾ ਹੈ, ਜਿਨ੍ਹਾਂ ਨੂੰ ਦਾਨ ਵਜੋਂ ਮਿਹਰ ਕਰਕੇ ਉਹਨਾਂ ਦੇ ਅੰਦਰ ਚੰਦ ਦੀ ਰੌਸ਼ਨੀ ਰੂਪ ਠੰਡ ਪੈਦਾ ਕਰ ਦਿੱਤੀ ਹੈ, ਉਹ ਸ਼ਾਂਤ ਹੋ ਗਏ ਨੇ। ਉਹ ਸੰਸਾਰ ਦੇ ਧੰਦਿਆਂ ਵਿੱਚ ਚਿੰਤਾ ਦੀ ਅੱਗ ਵਿੱਚ ਗ੍ਰਸੇ ਹੋਏ, ਤੇਰੇ ਦਿੱਤੇ ਹੋਏ ਦਾਨ ਦਾ ਸਦਕਾ ਉਹਨਾਂ ਦੇ ਅੰਦਰ ਤੂੰ ਚੰਦ ਦੀ ਰੌਸ਼ਨੀ ਕਰ ਦਿੱਤੀ ਹੈ, ਠੰਡ ਪੈਦਾ ਕਰ ਦਿੱਤੀ, ਉਹ ਸ਼ਾਂਤ ਹੋ ਗਏ ਨੇ ਪਾਤਸ਼ਾਹ ਜੀਓ। ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ। ਚੰਦੋ ਦੀ ਪਾਇਆ, ਚੰਦ ਜਿਹੜਾ ਹੈ ਉਹ ਦੀ ਪਾਇਆ, ਉਹ ਲਿਸ਼ਕਿਆ ਹੈ, ਚੜਿਆ ਹੈ। ਦਾਨ ਹਰ ਕੈ, ਪਰ ਪਰਮਾਤਮਾ ਦੇ ਦਾਨ ਦਾ ਸਦਕਾ ਹੀ, ਪਰਮਾਤਮਾ ਦੀ ਰਹਿਮਤ ਦਾ ਸਦਕਾ ਹੀ। ਦੁੱਖ ਅੰਧੇਰਾ ਉੱਠ ਗਿਆ, ਚਿੰਤਾ ਦਾ ਦੁੱਖ ਉੱਠ ਗਿਆ ਅਤੇ ਅਗਿਆਨ ਦਾ ਹਨੇਰਾ ਵੀ ਖਤਮ ਹੋ ਗਿਆ। ਜਦੋਂ ਇਹ ਪਰਮਾਤਮਾ ਜੀ ਤੁਸੀਂ ਰਹਿਮਤ ਕਰਕੇ ਤਾਂ ਕਿਸੇ ਦੇ ਹਿਰਦੇ ਦੇ ਅੰਦਰ ਚੰਦ ਰੂਪ, ਠੰਡ ਰੂਪ, ਸ਼ਾਂਤੀ ਰੂਪ ਚਾਨਣ ਕਰ ਦਿੱਤਾ ਹੈ। ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਜ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਿਆ। ਮਨੁੱਖ ਦੇ ਅੰਦਰ ਜੋ ਗੁਣ ਆ ਗਏ ਸਨ ਪਹਿਲਾਂ ਨਾਮ ਜਪ ਕੇ, ਉਹ ਇੱਕ ਜੰਜ ਦੀ ਤਰ੍ਹਾਂ ਸਨ ਅਤੇ ਪਰਮਾਤਮਾ ਇੱਕ ਲਾੜੇ ਦੀ ਤਰ੍ਹਾਂ ਹੈ। ਮਨੁੱਖ ਦੇ ਅੰਦਰ ਠੀਕ ਹੈ ਗੁਣ ਹਨ, ਇਹ ਗੁਣ ਜੰਜ ਜੋ ਹੈ ਇਹ ਗੁਣਾਂ ਦੀ ਜੰਜ ਇਕੱਲੀ ਨਹੀਂ ਫੱਬਦੀ ਜਦ ਤੱਕ ਲਾੜਾ ਰੂਪ ਪਰਮਾਤਮਾ ਆ ਕੇ ਦਰਸ਼ਨ ਨਹੀਂ ਦਿੰਦਾ। ਅਤੇ ਮੋਹਣੀ ਕੌਣ ਹੈ? ਸਾਡੀ ਆਤਮਾ। ਸਾਡੀ ਆਤਮਾ ਨੇ ਇਹ ਦੇਖ ਲਿਆ ਕਿ ਜਿਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਹੀ ਕ੍ਰਾਂਤੀ ਆ ਗਈ ਹੈ, ਜਿਸ ਪਰਮਾਤਮਾ ਦੀ ਸਿਫਤ ਵਡਿਆਈ ਅਤੇ ਉਹਦਾ ਭਜਨ ਸਿਮਰਨ ਕਰਨ ਦੇ ਨਾਲ ਹੀ ਜੀਵਨ ਬਦਲ ਗਿਆ ਹੈ, ਜਿਸ ਪਰਮਾਤਮਾ ਦੀ ਸੇਵਾ ਸਿਮਰਨ ਦੇ ਨਾਲ ਜਗਤ ਵਿੱਚ ਸਤਿਕਾਰ ਵੀ ਮਿਲ ਗਿਆ ਹੈ, ਅਤੇ ਅਗਰ ਉਹ ਆਪ ਹੀ ਆ ਜਾਏਗਾ ਤਾਂ ਫਿਰ ਕਿਤਨੀਆਂ ਵੱਡੀਆਂ ਵਡਿਆਈਆਂ ਮਿਲਣਗੀਆਂ। ਜਿਸ ਦੀ ਸਿਫਤ ਸਲਾਹ ਹੀ ਇਤਨਾ ਇਨਕਲਾਬ ਲਿਆ ਦਿੰਦੀ ਹੈ ਜ਼ਿੰਦਗੀ ਦੇ ਅੰਦਰ, ਅਗਰ ਉਹ ਆਪ ਆ ਗਿਆ ਤਾਂ ਫਿਰ ਕੀ ਕ੍ਰਾਂਤੀ ਆਏਗੀ। ਇਸ ਲਈ ਪਰਖ ਮੋਹਣੀਆਂ ਲਿਆ, ਆਤਰਾ ਆਤਮਾ ਰੂਪ ਮੋਹਣੀ ਨੇ ਪਰਖ ਲਿਆ ਹੈ ਕਿ ਪਰਮਾਤਮਾ ਜਦ ਤੱਕ ਆਉਂਦਾ ਨਹੀਂ ਤਦ ਤੱਕ ਪੂਰਨ ਰੂਪ ਵਿੱਚ ਮੇਰਾ ਗੁਣਾ ਰੂਪ ਸੁਹੱਪਣ ਫੱਬਦਾ ਨਹੀਂ, ਤਦ ਤੱਕ ਮੇਰੇ ਚੰਗੇ ਗੁਣ ਵੀ ਜਿਹੜੇ ਨੇ ਉਹ ਵਾਂਝੇ ਨੇ, ਜਿਸ ਤਰ੍ਹਾਂ ਜੰਝ ਖਲੋਤੀ ਹੋਵੇ ਅਤੇ ਲਾੜਾ ਵਿੱਚ ਹਾਜ਼ਰ ਨਾ ਹੋਵੇ। ਇਵੇਂ ਆਤਮਾ ਨੇ, ਇਹ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਉਚਾਰੇ ਹੋਏ, ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਾਇਆ। ਵਿਵਾਹ ਹੋਆ ਸੋ ਬਸੇਤੀ ਪੰਚ ਸਭ ਦੀ ਆਇਆ। ਜਦ ਸਾਡੀ ਆਤਮਾ ਨੇ ਇਹ ਡਿਸਾਈਡ ਕਰਕੇ, ਇਹ ਨਿਰਣਾ ਲੈ ਕੇ ਔਰ ਇਹ ਪੱਕੀ ਮੰਗ ਰੱਖ ਲਈ ਕਿ ਮੈਂ ਪਰਮਾਤਮਾ ਨੂੰ ਮਿਲਣਾ ਹੀ ਮਿਲਣਾ ਹੈ, ਸਾਡੀ ਆਤਮਾ ਇੱਕ ਮੋਹਣੀ ਦੇ ਰੂਪ ਵਿੱਚ ਸਤਿਗੁਰਾਂ ਪੇਸ਼ ਕੀਤੀ ਹੈ, ਪਰਮਾਤਮਾ ਨੂੰ ਇੱਕ ਲਾੜੇ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਜਦ ਸਾਡੀ ਆਤਮਾ ਨੇ ਇਹ ਨਿਰਣਾ ਫੈਸਲਾ ਪੱਕਾ ਕਰ ਲਿਆ ਕਿ ਮੈਂ ਹੁਣ ਪਰਮਾਤਮਾ ਰੂਪ ਲਾੜੇ ਦੇ ਨਾਲ ਮਿਲਣਾ ਹੈ, ਤਦੋਂ ਫਿਰ ਵਿਵਾਹ ਹੋਆ ਸੋਭ ਸਥਿਤੀ, ਪਾਤਸ਼ਾਹ ਕਹਿੰਦੇ ਫਿਰ ਉਹ ਮਿਲਾਪ ਹੋ ਗਿਆ, ਕਿਉਂਕਿ ਮਨ ਦਾ ਫੈਸਲਾ, ਆਤਮਾ ਦਾ ਫੈਸਲਾ ਪੱਕਾ ਹੋ ਗਿਆ। ਤੋ ਵਿਵਾਹ ਹੋਆ ਸੋਭ ਸਥਿਤੀ, ਵਿਵਾਹ ਹੋਇਆ ਹੈ ਔਰ ਸੋਭਾ ਦੇ ਸਹਿਤ ਹੋਇਆ। ਪੰਚ ਸ਼ਬਦੀ ਆਇਆ, ਇਸ ਤਰ੍ਹਾਂ ਦੇ ਸਾਜ ਨਾਲ ਵੱਜੇ ਨੇ, ਪੰਚ ਸ਼ਬਦ ਵਾਜੇ, ਪੰਚ ਸ਼ਬਦ ਜਿਹੜੇ ਪੰਜ ਸ਼ਬਦ ਨੇ, ਅਨਹਦ ਸ਼ਬਦ ਦੇ ਹਿੱਸੇ ਹਨ, ਉਹ ਸ਼ਬਦ ਜਿਹੜੇ ਨੇ ਉਹ ਵੱਜੇ ਨੇ ਅਤੇ ਪਰਮਾਤਮਾ ਦੇ ਨਾਲ ਆਤਮਾ ਦਾ ਮਿਲਾਪ ਹੋ ਗਿਆ। ਖੁੱਲ੍ਹਾ ਵਕਤ ਨਹੀਂ ਕਿ ਇੱਕ ਇੱਕ ਪੰਕਤੀ 'ਤੇ ਵਿਸਥਾਰ ਕਰੀਏ, ਬਹੁਤ ਜਲਦੀ ਸਮਾਂ ਹੋ ਜਾਂਦਾ ਹੈ ਔਰ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਲੰਬਾ ਬਖਸ਼ਿਸ਼ ਕਰਦੇ ਨੇ ਦਇਆ ਕਰਕੇ। ਜਿਨ ਕੀਆ ਤਿੰਨ ਦੇਖਿਆ ਜੱਗ ਧੰਦੜੈ ਲਾਇਆ। ਪਹਿਲਾ ਪਦਾ ਸਤਿਗੁਰਾਂ ਸੰਪੂਰਨ ਕਰ ਦਿੱਤਾ ਹੈ ਕਿ ਜਿਸ ਅਕਾਲ ਪੁਰਖ ਨੇ ਕੀ ਆ ਇਹ ਜਗਤ ਬਣਾਇਆ ਹੈ, ਤਿੰਨ ਦੇਖਿਆ, ਉਸਨੇ ਹੀ ਦੇਖਭਾਲ ਕੀਤੀ ਹੈ ਸੰਸਾਰ ਦੀ, ਜਗ ਧੰਦੜੈ ਲਾਇਆ। ਇਹ ਸਾਰਾ ਜਗਤ ਉਸ ਪਰਮਾਤਮਾ ਨੇ ਆਪ ਹੀ ਧੰਦਿਆਂ ਦੇ ਵਿੱਚ ਲਾਇਆ ਹੋਇਆ, ਇੱਕ ਗੇਮ ਬਣਾਈ ਹੋਈ ਹੈ। ਇੱਕ ਪਾਸੇ ਧੰਦਿਆਂ ਵਿੱਚ ਲਾ ਕੇ ਦੂਸਰੇ ਪਾਸੇ ਇਹ ਕਹਿ ਦਿੱਤਾ ਕਿ ਉਹੀ ਸੂਰਮੇ ਉਹੀ ਅਵਲ ਆਉਣਗੇ ਜਿਹੜੇ ਧੰਦਿਆਂ ਵਿੱਚ ਰਹਿੰਦੇ ਹੋਏ ਵੀ ਨਿਰੰਕਾਰ ਦੇ ਨਾਲ ਜੁੜ ਜਾਣਗੇ। ਅਗਲਾ ਪਦਾ ਪਾਤਸ਼ਾਹ ਫਰਮਾਉਂਦੇ, ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਹੁਣ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੋ ਅਕਾਲ ਪੁਰਖ ਪਰਮਾਤਮਾ ਨੇ ਇਹ ਖੇਡ ਸ਼ੁਰੂ ਕੀਤੀ ਹੈ, ਜਿਹੜੇ ਉਸ ਵਿੱਚੋਂ ਅਵਲ ਆਏ ਨੇ, ਸੱਚਮੁੱਚ ਹੀ ਜਿਹੜੇ ਧੰਦਿਆਂ ਵਿੱਚ ਰਹਿੰਦੇ ਹੋਏ ਨਿਰੰਕਾਰ ਨਾਲ ਜੁੜੇ ਹੋਏ ਨੇ, ਉਹਨਾਂ ਦੀ ਬਿਰਤੀ ਧੰਦਿਆਂ ਵਿੱਚ ਵਿਚਰਦਿਆਂ ਹੋਇਆਂ ਵੀ ਨਿਰੰਕਾਰ ਵਾਲੇ ਪਾਸੇ ਜੁੜੀ ਰਹਿੰਦੀ ਹੈ। ਅਤੇ ਤਦ ਤੱਕ ਹੀ ਇਨਸਾਨ ਹਾਲੇ ਫੇਲ ਹੁੰਦਾ ਹੈ ਜਦ ਤੱਕ ਨਿਰੰਕਾਰ ਦੇ ਦਰ 'ਤੇ ਜਾ ਕੇ ਵੀ ਬਿਰਤੀ ਧੰਦਿਆਂ ਦੇ ਵਿੱਚ ਚਲੀ ਜਾਂਦੀ ਹੈ। ਅਤੇ ਪਾਤਸ਼ਾਹ ਨੇ ਉਹਨਾਂ ਨੂੰ ਅਵਲ ਮੰਨਿਆ ਹੈ, ਉਹਨਾਂ ਨੂੰ ਸੂਰਮੇ ਮੰਨਿਆ ਹੈ, ਬਹਾਦਰ ਮੰਨਿਆ ਹੈ, ਜਿਹੜੇ ਧੰਦੇ ਕਰਦੇ ਹੋਏ ਵੀ ਨਾਲ ਨਿਰੰਕਾਰ ਦੀ ਯਾਦ ਸੰਭਾਲੀ ਬੈਠੇ ਨੇ। ਪਰ ਤਦ ਤੱਕ ਹਾਲੇ ਅਸੀਂ ਫੇਲ ਹਾਂ ਜਦ ਤੱਕ ਨਿਰੰਕਾਰ ਦਾ ਸਿਮਰਨ ਕਰਦਿਆਂ ਵੀ, ਨਿਰੰਕਾਰ ਦਾ ਗੁਟਕਾ ਸਾਹਿਬ ਲੈ ਕੇ ਪਾਠ ਕਰਦਿਆਂ ਵੀ ਬਿਰਤੀ ਸਾਡੀ ਧੰਦਿਆਂ ਵਿੱਚ ਚਲੀ ਜਾਂਦੀ ਹੈ, ਤਦ ਤੱਕ ਹਾਲੇ ਫੇਲ ਹਾਂ। ਹੁਣ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੇ ਧੰਦੇ ਵੀ ਕੀਤੇ ਨੇ ਪਰ ਬਿਰਤੀ ਫਿਰ ਉਹਨਾਂ ਦੀ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਹੈ, ਕਿਸੇ ਸਾਖੀ ਵਿੱਚ ਧਿਆਨ ਜਾਈ ਜਾਂਦਾ ਹੈ, ਕਿਸੇ ਗੁਰਬਾਣੀ ਦੇ ਬਹੁਤ ਸ਼ਬਦ 'ਚੋਂ ਰਸ ਆ ਗਿਆ, ਉਹ ਸ਼ਬਦ ਵਾਰ ਵਾਰ ਅੰਦਰ ਚੱਲੀ ਜਾਂਦਾ ਹੈ, ਵਾਰ ਵਾਰ ਉਹ ਜ਼ਬਾਨ 'ਤੇ ਗੁਣਗੁਣਾਈ ਜਾਂਦਾ ਹੈ ਸੇਵਕ, ਅਤੇ ਵਾਰ ਵਾਰ ਉਹਦਾ ਧਿਆਨ ਜਾਈ ਜਾਂਦਾ ਕਿ ਅੱਜ ਸ਼ਾਮ ਨੂੰ ਜਲਦੀ ਪਹੁੰਚ ਕੇ ਪਹੁੰਚਣਾ ਹੈ ਸਾਧ ਸੰਗਤ ਦੇ ਵਿੱਚ। ਪਾਤਸ਼ਾਹ ਕਹਿੰਦੇ ਜਿਹਦਾ ਖਿੱਚ ਖਿੱਚ ਕੇ ਮਨ ਵਾਰ ਵਾਰ ਨਿਰੰਕਾਰ ਦੇ ਵਾਲੇ ਪਾਸੇ ਨੂੰ ਜਾਂਦਾ ਹੈ, ਪਾਤਸ਼ਾਹ ਜੀ ਕਹਿੰਦੇ ਉਹ ਪਿਆਰੇ ਜੋ ਨੇ ਗੁਰੂ ਮਹਾਰਾਜ ਹੁਣ ਫਰਮਾਉਂਦੇ, ਉਹਨਾਂ ਤੋਂ ਮੈਂ ਬਲਹਾਰ ਜਾਂਦਾ ਹਾਂ। ਉਹ ਸੱਜਣ ਉਹ ਮਿੱਤਰ ਹਨ, ਉਹ ਸੱਜਣ ਨੇ ਉਹ ਮਿੱਤਰ ਨੇ, ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਹੁਣ ਪਾਤਸ਼ਾਹ ਕਹਿੰਦੇ ਇਹੋ ਤਨ ਜਿਨ ਸਿਉਂ ਗਾਡਿਆ ਮਨ ਲੀਅੜਾ ਦਿੱਤਾ। ਪਾਤਸ਼ਾਹ ਫਰਮਾਉਂਦੇ ਨੇ ਜੋ ਜਗਿਆਸੂ ਹੈ, ਜੋ ਇਸ ਮਾਰਗ 'ਤੇ ਚੱਲ ਪਿਆ, ਉਹਨੇ ਹੁਣ ਉਸ ਤਰ੍ਹਾਂ ਦੀਆਂ ਪ੍ਰਭੂ ਦੇ ਪ੍ਰੇਮੀਆਂ ਨਾਲ ਸਾਂਝ ਪਾਈ ਹੈ। ਇਹੋ ਤਨ ਜਿਨ ਸਿਉਂ ਗਾਡਿਆ, ਭਾਵ ਉਹਨਾਂ ਦੇ ਨਾਲ ਹੀ ਹੱਥ ਮਿਲਾਇਆ ਹੈ, ਉਹਨਾਂ ਦੇ ਨਾਲ ਹੀ ਫਤਿਹ ਬੁਲਾਈ ਹੈ, ਉਹਨਾਂ ਦੇ ਨਾਲ ਹੀ ਮਨ ਲੀਅੜਾ ਦਿੱਤਾ, ਆਪਣਾ ਮਨ ਉਹਨਾਂ ਨੂੰ ਪ੍ਰੇਮ ਵਜੋਂ ਦਿੱਤਾ, ਉਹਨਾਂ ਦਾ ਮਨ ਆਪ ਲਿਆ, ਕੇਵਲ ਨਿਰੰਕਾਰ ਦੇ ਸਿਮਰਨ ਦੀ ਸਾਂਝ, ਗੁਰਸਿੱਖੀ ਦੀ ਸਾਂਝ। ਮਹਾਰਾਜ ਇਸ ਸ਼ੰਤ ਵਿੱਚ ਅੱਗੇ ਜਾ ਕੇ ਬਚਨ ਕਹਿ ਦੇਣਗੇ ਕਿ ਸਾਂਝ ਸਿਰਫ ਗੁਣਾਂ ਦੀ ਕਰਨੀ, ਅਵਗੁਣ ਜਿਹੜੇ ਨੇ ਉਹ ਵਿੱਚੋਂ ਛੱਡ ਦੇਣੇ। ਪਾਤਸ਼ਾਹ ਜੀ ਫਰਮਾਉਂਦੇ ਆ ਇਹੋ ਮਨ ਤਿੰਨ ਸਿਉਂ ਗਾਡਿਆ, ਇਹੋ ਤਨ ਜਿਨ ਸਿਉਂ ਗਾਡਿਆ ਮਨ ਲੀਅੜਾ ਦਿੱਤਾ। ਲੀਆ ਤਾਂ ਦੀਆ ਮਾਨ ਜਿਨ ਸਿਉਂ ਸੇ ਸੱਜਣ ਕਿਉਂ ਵਿਸਰਹੇ। ਜਿਨ੍ਹਾਂ ਨੂੰ ਅਸਾਂ ਨੇ ਗੁਰੂ ਪਾਤਸ਼ਾਹ ਜੀ ਦੇ ਸੱਤ ਸੰਗੀਆਂ ਨੂੰ ਅਸਾਂ ਨੇ ਆਪਣਾ ਮਨ ਦਿੱਤਾ ਔਰ ਉਹਨਾਂ ਦਾ ਮਨ ਲਿਆ, ਇਸ ਦਾ ਭਾਵ ਹੈ ਕਿ ਉਹਨਾਂ ਨਾਲ ਪ੍ਰੇਮ ਬਣ ਗਿਆ, ਸਾਧ ਸੰਗਤ ਬਣ ਗਈ ਹੈ। ਉਹ ਸਾਧ ਸੰਗਤ ਪਾਤਸ਼ਾਹ ਜੀ ਫਰਮਾਉਂਦੇ ਨੇ ਸੇ ਸੱਜਣ ਕਿਉਂ ਵਿਸਰਹੇ, ਉਹ ਸਾਨੂੰ ਕਿਉਂ ਵਿਸਰਨ, ਕਿਉਂਕਿ ਉਹਨਾਂ ਨਾਲ ਸਾਡੀ ਸਾਂਝ ਹੈ ਪਰਮਾਤਮਾ ਦੇ ਸਦਕਾ, ਉਹਨਾਂ ਨਾਲ ਸਾਡੀ ਸਾਂਝ ਹੈ ਗੁਰ ਸ਼ਬਦ ਦਾ ਸਦਕਾ। ਪਾਤਸ਼ਾਹ ਜੀ ਕਹਿੰਦੇ ਸੇ ਸੱਜਣ ਕਿਉਂ ਵਿਸਰਹੇ, ਉਹਨਾਂ ਦੇ ਨਾਲ ਸਾਡਾ ਵਿਛੋੜਾ ਕਿਉਂ ਪਵੇ। ਅਗਰ ਉਹਨਾਂ ਨਾਲ ਵਿਛੋੜਾ ਪਿਆ ਤਾਂ ਗੁਰੂ ਨਾਲ ਵਿਛੋੜਾ ਪੈਣ ਦੀ ਸੰਭਾਵਨਾ ਹੈ, ਗੁਰੂ ਨਾਲ ਵਿਛੋੜਾ ਪਿਆ ਤਾਂ ਜਨਮ ਵਿਅਰਥ ਜਾਣ ਦੀ ਸੰਭਾਵਨਾ ਹੈ। ਇਸ ਲਈ ਪਾਤਸ਼ਾਹ ਫਰਮਾਉਂਦੇ ਹੈ ਉਹ ਜਿਨ੍ਹਾਂ ਨਾਲ ਸਾਡੀ ਕੇਵਲ ਗੁਰ ਸ਼ਬਦ ਦੇ ਰਾਹੀਂ ਸਾਂਝ ਬਣੀ ਹੈ, ਗੁਰਦੁਆਰੇ ਆਉਣ ਦਾ ਕਰਕੇ ਸਾਂਝ ਬਣੀ ਹੈ, ਲੰਗਰ ਦੇ ਭਾਂਡੇ ਮਾਂਜਦਿਆਂ ਜਿਨ੍ਹਾਂ ਨਾਲ ਵਾਕਫੀਅਤ ਹੋਈ ਹੈ, ਪ੍ਰਸ਼ਾਦੇ ਪਕਾਉਂਦਿਆਂ ਜਿਨ੍ਹਾਂ ਦੇ ਨਾਮ ਦਾ ਸਾਨੂੰ ਪਤਾ ਲੱਗਾ ਹੈ, ਗੁਰੂ ਦਰਬਾਰ ਵਿੱਚ ਬੈਠਿਆਂ ਜਿਨ੍ਹਾਂ ਦੇ ਪ੍ਰਤੀ ਆਇਆ ਕਿ ਇਹ ਵੀ ਪ੍ਰੇਮੀ ਰੋਜ਼ ਆ ਕੇ ਇੱਥੇ ਬੈਠਦਾ। ਪਾਤਸ਼ਾਹ ਜੀ ਕਹਿੰਦੇ ਇਹ ਸੱਜਣ ਕਿਉਂ ਵਿਸਰਹੇ, ਇਹ ਕਿਉਂ ਵਿਸਰਨ ਸਾਡੇ ਮਨ ਵਿੱਚੋਂ, ਕਿਉਂਕਿ ਇਹ ਗੁਰੂ ਦੇ ਪਿਆਰੇ ਨੇ। ਪਾਤਸ਼ਾਹ ਨੇ ਸਪਸ਼ਟ ਕੀਤਾ ਹੋਇਆ ਕਿ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਕਿਉਂਕਿ ਤੂੰ ਮੇਰੇ ਗੁਰੂ ਦਾ ਪਿਆਰਾ ਹੈ, ਇਸ ਵਾਸਤੇ ਮੇਰਾ ਵੀ ਪਿਆਰਾ ਹੈ। ਪਾਤਸ਼ਾਹ ਕਹਿੰਦੇ ਸੇ ਸੱਜਣ ਕਿਉਂ ਵਿਸਰਹੇ, ਇਹ ਸੱਜਣ ਜਿਹੜੇ ਇਹ ਕਿਉਂ ਵਿਛੜਨ, ਜਿਨ ਦਿਸ ਆਇਆ ਹੋਹੇ ਰਲੀਆਂ ਜੀਅ ਸੇਤੀ ਗਹਿ ਰਹੇ ਜਿਨ ਦਿਸ ਆਇਆ, ਜਿਨ੍ਹਾਂ ਦੇ ਦਿਸਦਿਆਂ ਹੀ ਹੋਹੇ ਰਲੀਆਂ, ਮਨ ਅੰਦਰ ਖੁਸ਼ੀਆਂ ਆ ਜਾਂਦੀਆਂ ਕਿ ਇਹ ਗੁਰੂ ਜੀ ਦੀ ਸਾਧ ਸੰਗਤ ਹੈ, ਇਹ ਮਹਾਰਾਜ ਪਾਤਸ਼ਾਹ ਦੇ ਦਰ ਘਰ ਦੇ ਪ੍ਰੇਮੀ ਨੇ, ਇਹ ਭਈ ਸੇਵਾਦਾਰ ਹਨ, ਇਹ ਗੁਰੂ ਦੇ ਪ੍ਰਚਾਰਕ ਨੇ, ਇਹ ਗੁਰੂ ਦੇ ਗ੍ਰੰਥੀ ਨੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ, ਜਿਨ੍ਹਾਂ ਨੂੰ ਦਿਸਦਿਆਂ ਹੀ ਮਨ ਅੰਦਰ ਖੁਸ਼ੀ ਹੋ ਜਾਂਦੀ ਹੈ, ਜਿਨ ਦਿਸ ਆਇਆ ਹੋਹੇ ਰਲੀਆਂ ਜੀ ਸੇਤੀ ਗਹਿ ਰਹੇ, ਉਹਨਾਂ ਨੂੰ ਵੀ ਆਪਣੇ ਮਨ ਵਿੱਚ ਪਾਤਸ਼ਾਹ ਜੀ ਫਰਮਾਉਂਦੇ ਹੈ, ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਜੀ ਸੇਤੀ ਆਪਣੇ ਜੀਆ ਦੇ ਨਾਲ ਗਹਿ ਰਹੇ। ਗਹਿ ਰਹੇ ਦਾ ਅਰਥ ਹੁੰਦਾ ਹੈ ਸੰਭਾਲ ਕੇ ਰੱਖਣਾ, ਪਕੜ ਕੇ ਰੱਖਣਾ। ਸਗਲ ਗੁਣ ਅਵਗਣਨਾ ਕੋਈ ਹੋਹੇ ਨੀਤਾ ਨੀਤਾ। ਪਾਤਸ਼ਾਹ ਕਹਿੰਦੇ ਉਹਨਾਂ ਦੀ ਕੁਆਲਿਟੀ, ਪਾਤਸ਼ਾਹ ਜੀ ਕਹਿੰਦੇ ਹੈ ਸਗਲ ਗੁਣ ਅਵਗੁਣ ਨਾ ਕੋਈ। ਮਨ ਵਿੱਚ ਇਹੀ ਸਮਝਣਾ, ਜੇ ਉਹਨਾਂ ਦਾ ਕੋਈ ਅਵਗੁਣ ਦਿਸਦਾ ਤੇ ਉਸ ਅਵਗੁਣ ਨੂੰ ਨਹੀਂ, ਪਾਤਸ਼ਾਹ ਜੀ ਕਹਿੰਦੇ ਸਗਲ ਗੁਣ ਅਵਗਣ ਨਾ ਕੋਈ ਹੋਹੇ ਨੀਤਾ ਨੀਤਾ। ਸਾਧ ਸੰਗਤ ਨੂੰ ਮਿਲਣ ਦੇ ਨਾਲ, ਸਾਧ ਸੰਗਤ ਨਾਲ ਸਾਂਝ ਪਾਉਣ ਦੇ ਨਾਲ ਗੁਣਾਂ ਦੇ ਵਿੱਚ ਵਾਧਾ ਹੁੰਦਾ ਹੈ। ਸਾਧ ਸੰਗਤ ਦੇ ਨਾਲ ਮਿਲਾਪ ਨਾਲ ਅਵਗੁਣ ਨਹੀਂ ਕੋਈ ਆਪਣੇ ਵਿੱਚ ਆਉਂਦੇ। ਪਾਤਸ਼ਾਹ ਜੀ ਕਹਿੰਦੇ ਨੀਤਾ ਨੀਤਾ, ਨਿੱਤ ਨਿੱਤ ਹੀ, ਨਿਤਾ ਪ੍ਰਤੀ ਹੀ ਕੋਈ ਨਾ ਕੋਈ ਗੁਣ ਹੀ ਮਿਲਦਾ ਹੈ ਸਾਧ ਸੰਗਤ ਨਾਲ ਆਪਣਾ ਮਿਲਾਪ ਵਧਾਵਣ ਦੇ ਨਾਲ। ਹੋਂ ਬੱਲੇਹਾਰੀ ਸਾਜਨਾ ਮੀਤਾ ਅਵਰੀਤਾ। ਹੋਂ, ਪਾਤਸ਼ਾਹ ਕਹਿੰਦੇ ਮੈਂ ਬਲਹਾਰ ਜਾਂਦਾ ਹਾਂ ਐਸੀ ਸਾਧ ਸੰਗਤ ਤੋਂ। ਇਨਸਾਨ ਆਪਣੇ ਘਰ ਵਿੱਚ ਕੋਈ ਪ੍ਰੋਗਰਾਮ ਕਰਵਾਉਂਦਾ ਹੈ ਤੋ ਸਾਡੀ ਮਜ਼ਬੂਰੀ ਬਣ ਜਾਂਦੀ ਹੈ। ਕੁਝ ਰਿਸ਼ਤੇਦਾਰ ਤਾਂ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਾਨੂੰ ਲੋਕ ਲੱਜਿਆ ਹੀ ਬੁਲਾਉਣਾ ਪੈਂਦਾ ਹੈ। ਕਈ ਵਾਰ ਦਿਲੋਂ ਅਸੀਂ ਉਹਨਾਂ ਨਾਲ ਖੁਸ਼ ਵੀ ਨਹੀਂ ਹੁੰਦੇ ਪੂਰਨ ਰੂਪ ਵਿੱਚ, ਪਰ ਬੁਲਾਉਣਾ ਹੀ ਪੈਂਦਾ ਹੈ। ਪਰ ਅਸੀਂ ਪ੍ਰੋਗਰਾਮ ਕਰਵਾਉਂਦੇ ਹਾਂ, ਕੁਝ ਵਿੱਚ ਅਸੀਂ ਉਹਨਾਂ ਪ੍ਰੇਮੀਆਂ ਨੂੰ ਫੋਨ ਕਰਦੇ ਹਾਂ ਜਾਂ ਉਹਨਾਂ ਨੂੰ ਸੱਦਾ ਬੁਲਾਵਾ ਦਿੰਦੇ ਹਾਂ ਜਿਨ੍ਹਾਂ ਨਾਲ ਸਾਡੀ ਕੇਵਲ ਸਾਧ ਸੰਗਤ ਦੇ ਨਾਤੇ ਸਾਂਝ ਪਈ ਹੋਈ ਹੈ, ਜਿਨ੍ਹਾਂ ਨਾਲ ਵਾਕਫੀਅਤ ਸਾਡੀ ਗੁਰਦੁਆਰੇ ਹੋਈ ਸੀ, ਜਿਨ੍ਹਾਂ ਦੇ ਨਾਲ ਸਾਡਾ ਪ੍ਰੇਮ ਸੇਵਾ ਕਰਦਿਆਂ ਬਣ ਗਿਆ ਸੀ, ਸਤਸੰਗਤ ਕਰਦਿਆਂ ਬਣ ਗਿਆ ਸੀ, ਕਥਾ ਕੀਰਤਨ ਸੁਣਦਿਆਂ ਬਣ ਗਿਆ ਸੀ। ਹੁਣ ਜਦੋਂ ਉਹਨਾਂ ਨੂੰ ਅਸੀਂ ਬੁਲਾਵਾਂਗੇ, ਉਹਨਾਂ ਦੇ ਨਾਲ ਉਹਨਾਂ ਨੂੰ ਬਿਠਾ ਕੇ ਪ੍ਰਸ਼ਾਦਾ ਜਲ ਪਾਣੀ ਛਕਾਵਾਂਗੇ, ਅਸਲ ਮਹਾਤਮ ਸਾਨੂੰ ਉਸ ਸਾਧ ਸੰਗਤ ਦਾ ਹੀ ਮਿਲਣਾ ਹੈ। ਜਿਹੜੀ ਬਾਕੀ ਰਿਸ਼ਤੇਦਾਰੀਆਂ ਦਾ ਉਤਰਾਅ ਚੜ੍ਹਾ ਏ, ਉਹ ਸਾਨੂੰ ਕਿਸੇ ਨੇ ਛਕਾਇਆ ਤੇ ਅਸੀਂ ਉਹਨਾਂ ਨੂੰ ਵੀ ਬੁਲਾ ਕੇ ਛਕਾ ਦਿੱਤਾ, ਉਹ ਤੇ ਵੈਸੇ ਹੀ ਇੱਕ ਪਾਰਟੀ ਦਾ ਹੀ ਰੂਪ ਬਣ ਜਾਂਦਾ। ਪਰ ਜੇ ਕਰ ਅਗਰ ਜਿਸ ਤਰ੍ਹਾਂ 5 ਤੋਲੇ ਸੋਨੇ ਦਾ ਗਹਿਣਾ ਹੋਵੇ ਤੇ ਅੱਧਾ ਤੋਲਾ ਵਿੱਚ ਤਾਂਬਾ ਵੀ ਹੈ, ਟਾਂਕਿਆਂ ਟੂੰਕਿਆਂ ਦੇ ਵਿੱਚ ਲੱਗਾ ਹੈ, ਤੇ ਉਹ ਵੀ ਸੋਨਾ ਹੀ ਮੰਨਿਆ ਜਾਂਦਾ ਹੈ। ਤੋ ਅਗਰ ਜੇ 5 ਤੋਲੇ ਤਾਂਬਾ ਹੀ ਹੋਵੇ ਤੇ ਵਿੱਚ ਅੱਧਾ ਤੋਲਾ ਸਿਰਫ ਸੋਨਾ ਹੋਵੇ, ਉਹ ਤਾਂ ਤਾਂਬਾ ਹੀ ਤਾਂਬਾ ਦਿਸੇਗਾ। ਜਦੋਂ ਤਾਂ ਅਸੀਂ ਬਹੁਤ ਸਾਰੀ ਸੰਗਤ ਗੁਰੂ ਪਾਤਸ਼ਾਹ ਜੀ ਦੀ ਜਾਣ ਕੇ ਬੁਲਾਈ ਹੋਵੇਗੀ, ਤੇ ਫਿਰ ਸਾਡੇ ਕੁਝ ਜਿਨ੍ਹਾਂ ਦੇ ਨਾਲ ਸਾਡੇ ਲੈਣੇ ਦੇਣੇ ਦੇ ਵਜੋਂ ਜਿਨ੍ਹਾਂ ਨੂੰ ਲੋਕ ਲੱਜਿਆ ਆਪਣਾ ਮੂੰਹ ਮੁਲਾਜਾ ਰੱਖਣ ਕਰਕੇ ਬੁਲਾਏ ਨੇ, ਫਿਰ ਤਾਂ ਉਹ ਵੀ ਸਾਧ ਸੰਗਤ ਦਾ ਹੀ ਰੂਪ ਮੰਨ ਲਓ ਬਣ ਗਏ। ਤੇ ਜੇਕਰ ਸਾਰੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਸਾਨੂੰ ਕੁਝ ਗਿਫਟ ਦਿੱਤੇ ਸੀ, ਅਸੀਂ ਅੱਜ ਉਹਨਾਂ ਨੂੰ ਗਿਫਟ ਦੇਣੇ ਹੈ, ਮਜਬੂਰੀ ਬਣ ਗਈ, ਬੁਲਾਉਣਾ ਹੀ ਪੈਣਾ, ਨਹੀਂ ਤਾਂ ਉਹ ਕਹਿਣਗੇ ਇਹਨਾਂ ਨੇ ਨਹੀਂ ਬੁਲਾਇਆ। ਸਾਰੇ ਇਸ ਤਰ੍ਹਾਂ ਦੇ ਨੇ, ਤਾਂਬਾ ਹੀ ਤਾਂਬਾ ਇਕੱਠਾ ਹੋਇਆ ਪਿਆ, ਤੇ ਫਿਰ ਗੋਲਡ ਦੀ ਵਿੱਚ ਕੋਈ ਹੋਂਦ ਹੀ ਨਹੀਂ ਰਹਿ ਜਾਣੀ। ਮੇਰੇ ਪਾਤਸ਼ਾਹ ਨੇ ਇਹ ਜੋ ਪਦਾ ਬਖਸ਼ਿਸ਼ ਕੀਤਾ ਹੈ, ਇਹਦਾ ਸਾਰਾ ਹੀ ਭਾਵ ਇਹੀ ਮਹਾਰਾਜ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਕਿ ਹਾਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਮੈਂ ਉਹਨਾਂ ਸੰਗਤਾਂ ਤੋਂ, ਉਹਨਾਂ ਸੱਜਣਾਂ ਤੋਂ ਵੀ ਬਲਹਾਰ ਜਾਵਾਂ ਜਿਹੜੇ ਨਿਰੰਕਾਰ ਦੇ ਨਾਲ ਜੁੜੇ ਨੇ, ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਦਾਸ ਸੇਵਕ ਨੇ। ਪਾਤਸ਼ਾਹ ਜੀ ਫਰਮਾਉਂਦੇ ਉਹਨਾਂ ਨੂੰ ਮਿਲਣ ਦੇ ਨਾਲ ਹਮੇਸ਼ਾ ਗੁਣ ਹੀ ਲੱਭਦੇ ਹੈ, ਨੁਕਸਾਨ ਕੋਈ ਨਹੀਂ ਹੁੰਦਾ। ਤੀਸਰਾ ਪਦਾ ਪਾਤਸ਼ਾਹ ਹੁਣ ਅੱਗੇ ਫਰਮਾ ਰਹੇ ਨੇ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਹੁਣ ਪਾਤਸ਼ਾਹ ਇੱਕ ਪ੍ਰਮਾਣ ਦੇ ਕੇ ਇਹ ਫਰਮਾਉਂਦੇ ਨੇ, ਮੰਨ ਲਓ ਐਸੀ ਸਾਧ ਸੰਗਤ ਵਿੱਚ ਤੁਹਾਨੂੰ ਕੋਈ ਪ੍ਰੇਮੀ ਗੁਰੂ ਕਾ ਪਿਆਰਾ ਜਿਹੜਾ ਮਿਲਦਾ, ਜਿਸ ਦੇ ਅੰਦਰ ਕਾਫੀ ਗੁਣ ਨੇ, ਜੋ ਬਹੁਤ ਸੇਵਾ ਸਿਮਰਨ ਕਰਕੇ ਜੀਵਨ ਕਮਾ ਚੁੱਕਾ ਹੈ, ਤੇ ਪਾਤਸ਼ਾਹ ਜੀ ਫਰਮਾਉਂਦੇ ਨੇ ਉਹ ਮੰਨ ਲਓ ਇੱਕ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਸੁਗੰਧੀਆਂ ਦਾ ਕਿਸੇ ਦੇ ਪਾਸ ਇੱਕ ਬੈਗ ਹੈ, ਥੈਲਾ ਹੈ, ਪਾਤਸ਼ਾਹ ਜੀ ਕਹਿੰਦੇ ਉਸਦੀਆਂ ਸੁਗੰਧੀਆਂ ਫਿਰ ਮਾਨਣੀਆਂ ਚਾਹੀਦੀਆਂ, ਉਹਨੂੰ ਬੰਦ ਕਰਕੇ ਰੱਖੀ ਰੱਖਣ ਦਾ ਕੀ ਫਾਇਦਾ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਉਸਦੀਆਂ ਸੁਗੰਧੀਆਂ ਨੂੰ ਮਾਨਣਾ ਚਾਹੀਦਾ। ਹੁਣ ਇਸ ਪ੍ਰਮਾਣ ਦਾ ਖੁਲਾਸਾ ਅਗਲੀ ਪੰਕਤੀ ਵਿੱਚ ਪਾਤਸ਼ਾਹ ਨੇ ਕੀਤਾ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਜੇ ਕਿਤੇ ਸਤਸੰਗੀ ਦੇ ਅੰਦਰ ਸਾਨੂੰ ਕੋਈ ਗੁਣ ਨਜ਼ਰ ਆਉਂਦਾ ਹੈ, ਮਿਲ ਸਾਂਝ ਕਰੀਜੈ, ਉਸਦੇ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਉਸਦੇ ਨਾਲ ਰੱਬ ਦੇ ਦਰ ਘਰ ਦੇ ਬਚਨ ਕਰਨੇ ਸੁਣਨੇ ਪਾਤਸ਼ਾਹ ਜੀ ਫਰਮਾਉਂਦੇ ਚਾਹੀਦੇ ਹੈ। ਸਤਿਗੁਰੂ ਮਹਾਰਾਜ ਜਦੋਂ ਪੰਜਵੇਂ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਰਹੇ ਸੀ, ਇੱਕ ਜਿਹੜਾ ਝੂਠਾ ਭਗਤ ਆ ਕੇ ਕਹਿੰਦਾ ਸੀ ਮੇਰੀ ਰਚਨਾ ਲਿਖੋ, ਸਿਰਫ ਤੂਕ ਮਾਤਰ ਹਵਾਲਾ ਵਿੱਚੋਂ ਦੇ ਰਿਹਾ। ਉਹਨੇ ਗੱਲ ਸੁਣਾਈ, ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨੀ ਜਾਏ ਵੇ ਅੜਿਆ। ਮਹਾਰਾਜ ਪਾਤਸ਼ਾਹ ਕਹਿੰਦੇ ਐਸੀ ਗੱਲ ਚੁੱਪ ਹੈ, ਜ਼ਬਾਨ ਮਿਲੀ ਹੈ, ਸਿਰਫ ਇਹਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਇਹ ਨਹੀਂ ਕਿ ਸਦਾ ਵਾਸਤੇ ਚੁੱਪ ਹੋ ਜਾਣਾ। ਮਹਾਰਾਜ ਪਾਤਸ਼ਾਹ ਨੇ ਕਿਹਾ ਨਹੀਂ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਕਹੀਐ। ਜਦ ਤੱਕ ਸਵਾਸ ਚੱਲਦੇ ਨੇ ਕੁਝ ਸੁਣਨਾ ਚਾਹੀਦਾ ਚੰਗਾ, ਤੇ ਕੁਝ ਇਸ ਰਸਨਾ ਦੇ ਨਾਲ ਚੰਗਾ ਕਹਿਣਾ ਚਾਹੀਦਾ, ਪਾਤਸ਼ਾਹ ਨੇ ਫਰਮਾਇਆ। ਫਿਰ ਪਾਤਸ਼ਾਹ ਬਾਣੀ ਵਿੱਚ ਇੱਕ ਜਗ੍ਹਾ ਹੋਰ ਬਚਨ ਫਰਮਾਉਂਦੇ ਨੇ, ਸੰਤ ਮਿਲੈ ਕਿਸ ਸੁਣੀਐ ਕਹੀਐ। ਇੱਥੇ ਜ਼ਰੂਰੀ ਨਹੀਂ ਹੁੰਦਾ ਕਿ ਛੇਤੀ ਨਾਲ ਕਿਸੇ ਪਖੰਡੀ ਦੀ ਕੋਈ ਵਾਰਤਾ ਸੁਣੀ ਹੋਵੇ ਤੇ ਛੇਤੀ ਨਾਲ ਦਿਮਾਗ ਉਸ ਪਾਸੇ ਹੀ ਲੈ ਜਾਣਾ ਹੈ। ਜਦ ਬਿਰਤੀ ਜੋੜ ਕੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀਆਂ ਹੁੰਦੀਆਂ, ਸੰਤ ਹੀ ਬੈਠੇ ਹੁੰਦੇ ਹੈ ਉਨੀ ਦੇਰ ਲਈ, ਜਦ ਬਿਰਤੀ ਜੁੜ ਗਈ ਸੰਤ ਦੀ ਹੋਰ ਕੀ ਨਿਸ਼ਾਨੀ। ਸੰਤ ਦਾ ਮੁੱਖ ਨਕਸ਼ਾ ਕੀ ਹੈ? ਸੰਤ ਦਾ ਮੁੱਖ ਨਕਸ਼ਾ ਇਹੀ ਹੈ ਕਿ ਅੱਠੇ ਪਹਿਰ ਇੱਕ ਤੈ ਲਿਵੈ ਮਨੇਨ ਹੁਕਮ ਅਪਾਰ। ਉਹ ਹਮੇਸ਼ਾ ਹੀ ਬਿਰਤੀ ਆਪਣੀ ਡੋਲਣ ਨਹੀਂ ਦਿੰਦੇ, ਗੁਰੂ ਚਰਨਾਂ ਵਿੱਚ ਲਾ ਕੇ ਰੱਖਦੇ ਨੇ, ਤੇ ਜਿਹੜਾ ਮੰਨ ਲਓ ਇੱਕ ਘੰਟੇ ਵਾਸਤੇ ਆਪਣੀ ਬਿਰਤੀ ਨਹੀਂ ਡੋਲਣ ਦਿੰਦਾ। ਇੱਕ ਵਿਚਾਰਨ ਵਾਲਾ ਬਚਨ ਹੈ, ਇੱਕ ਘੰਟੇ ਵਾਸਤੇ ਆਪਣੀ ਬਿਰਤੀ ਨਹੀਂ ਡੋਲਣ ਦਿੰਦਾ, ਸ਼ਬਦ ਵਿੱਚ ਲਾ ਕੇ ਬੈਠਾ ਹੋਇਆ ਹੈ ਸੰਗਤ ਦੇ ਵਿੱਚ, ਸਾਧ ਸੰਗਤ ਦੇ ਵਿੱਚ, ਕਮ ਸੇ ਕਮ ਉਹ ਇੱਕ ਘੰਟੇ ਵਾਸਤੇ ਤਾਂ ਸੰਤ ਹੈ ਨਾ, ਕਿਉਂਕਿ ਸੰਤ ਦੀ ਨਿਸ਼ਾਨੀ ਇਹੀ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਉਹਨਾਂ ਨੂੰ ਹਰੇਕ ਸਵਾਸ ਦੇ ਨਾਲ ਨਹੀਂ ਵਿਸਰਦਾ, ਬਾਹਰ ਸੰਸਾਰ ਵਿੱਚ ਵਿਚਰਦਿਆਂ ਵੀ ਹੋਇਆ। ਤੇ ਜੇ ਕੋਈ ਗੁਰੂ ਦਰਬਾਰ ਵਿੱਚ 2 ਘੰਟਿਆਂ ਦਾ ਬੈਠਾ ਤੇ ਨਾਲ ਉਹਦੇ ਬੁੱਲ ਫਰਕ ਰਿਹਾ, ਉਹ ਵਾਹਿਗੁਰੂ 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 ਜਪ ਰਿਹਾ, ਉਸ ਮੌਕੇ ਤੇ ਤਾਂ ਸੰਤ ਬਣਿਆ ਬੈਠਾ ਨਾ, ਹੈ ਵੀ ਰਿਐਲਿਟੀ ਹੈ। ਸੋ ਪਾਤਸ਼ਾਹ ਇਉਂ ਫਰਮਾ ਰਿਹਾ ਕਿ ਸੰਤ ਮਿਲੈ ਕਿਸ ਸੁਣੀਐ ਕਹੀਐ। ਕੋਈ ਰੱਬ ਦਾ ਪਿਆਰਾ ਮਿਲਦਾ ਤੇ ਉਹਦੇ ਕੋਲੋਂ ਕੋਈ ਬਚਨ ਸੁਣਨਾ ਚਾਹੀਦਾ, ਉਹਨੂੰ ਕੋਈ ਬਚਨ ਸੁਣਾਉਣਾ ਚਾਹੀਦਾ। ਮਿਲੈ ਅਸੰਤ, ਜਿਹਦੇ ਨਾਲ ਐੜਾ ਲੱਗਿਆ, ਉਸ ਤੋਂ ਵਿਰੋਧੀ ਵਿਰੋਧੀ ਗੁਣਾਂ ਵਾਲਾ। ਪਾਤਸ਼ਾਹ ਕਹਿੰਦੇ ਮਿਲੈ ਅਸੰਤ, ਕੋਈ ਮੂਰਖ ਮਿਲ ਗਿਆ ਜਿਹੜਾ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ। ਪਾਤਸ਼ਾਹ ਕਹਿੰਦੇ ਮਸਤ ਕਰ ਰਹੀ ਹੈ, ਚੁੱਪ ਹੋਏ ਰਹੋ, ਕੀ ਫਾਇਦਾ ਉਹਦੇ ਨਾਲ ਆਪਣੀ ਐਨਰਜੀ ਵੇਸਟ ਕਰਨ ਦਾ, ਉਹਨੂੰ ਤਾਂ ਰੱਬ ਨੇ ਭੁਲਾਇਆ ਹੋਇਆ, ਉਹਨੇ ਨਹੀਂ ਸਮਝਣਾ। ਪਾਤਸ਼ਾਹ ਜੀ ਕਹਿੰਦੇ ਮਸਤ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਏ, ਕਿਸ ਤਰ੍ਹਾਂ ਦਾ ਪਾਤਸ਼ਾਹ ਜੀ ਫਿਰ ਬੋਲਣਾ ਚਾਹੀਦਾ। ਜਾ ਤੇ ਰਾਮ ਨਾਮ ਰਵ ਰਹੀ ਹੈ, ਜਿਸ ਬੋਲਣ ਦੇ ਨਾਲ ਰੱਬ ਦਾ ਨਾਮ ਆਪਣੇ ਆਪ ਹੀ ਬੋਲਣ ਦੇ ਵਿੱਚ ਆਈ ਜਾਏ ਤੇ ਹਾਜ਼ਰੀ ਲੱਗਦੀ ਜਾਏ ਰੱਬ ਦੇ ਦਰ ਘਰ ਵਿੱਚ। ਪਾਤਸ਼ਾਹ ਜੀ ਫਰਮਾਉਂਦੇ ਨੇ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਹੁਣ ਸਪਸ਼ਟ ਕਰ ਦਿੱਤਾ ਪਾਤਸ਼ਾਹ ਨੇ ਕਿ ਮੰਨ ਲਓ ਤੁਹਾਨੂੰ ਕੋਈ ਗੁਰੂ ਪਿਆਰਾ ਮਿਲਦਾ, ਆਖਰ ਉਹ ਇਨਸਾਨ ਹੀ ਹੈ, ਤੋ ਜੋ ਇਨਸਾਨ ਧਰਤੀ ਤੇ ਬਣ ਕੇ ਆਇਆ ਉਹਦੇ ਵਿੱਚ ਅਵਗੁਣ ਵੀ ਹਨ ਤੇ ਗੁਣ ਵੀ ਹਨ। ਮਹਾਰਾਜ ਪਾਤਸ਼ਾਹ ਕਹਿੰਦੇ ਹੁਣ ਤੁਸੀਂ ਆਪ ਹੰਸ ਬਣਨਾ ਹੈ, ਹੰਸ ਦੇ ਅੱਗੇ ਦੁੱਧ ਤੇ ਪਾਣੀ ਰਲਾ ਕੇ ਰੱਖ ਦਿਓ ਤੇ ਕੁਦਰਤ ਨੇ ਉਹਨੂੰ ਇੰਨੀ ਸਮਰੱਥਾ ਬਖਸ਼ੀ ਹੈ ਕਿ ਦੁੱਧ ਦੁੱਧ ਵਿੱਚੋਂ ਪੀ ਲੈਂਦਾ ਤੇ ਪਾਣੀ ਨੂੰ ਛੱਡ ਦਿੰਦਾ। ਪਾਤਸ਼ਾਹ ਜੀ ਕਹਿੰਦੇ ਆਪ ਹੰਸ ਬਣਨਾ ਹੈ, ਹੁਣ ਜਿਹੜਾ ਕੋਈ ਮਿਲੇਗਾ ਉਹਦੇ ਵਿੱਚ ਕੋਈ ਅਵਗੁਣ ਵੀ ਹੋ ਸਕਦਾ, ਕਿਉਂਕਿ ਜਦੋਂ ਸਾਧ ਸੰਗਤ ਜੀ ਕਿਸੇ 'ਚੋਂ ਪੂਰਨ ਰੂਪ ਵਿੱਚ ਅਵਗੁਣ ਖਤਮ ਹੋ ਜਾਣ ਫਿਰ ਉਹਨੂੰ ਧਰਤੀ 'ਤੇ ਆਉਣ ਦੀ ਕੀ ਲੋੜ ਸੀ, ਉਹ ਤਾਂ ਪੂਰਨ ਹੋ ਗਿਆ, ਉਹ ਤਾਂ ਪੂਰਨ ਵਿੱਚ ਅਭੇਦ ਹੋ ਗਿਆ, ਫਿਰ ਤੋਂ ਪਰਮਾਤਮਾ ਦਾ ਰੂਪ ਬਣ ਗਿਆ। ਇਹ ਤਦ ਤੱਕ ਹੀ ਦੁਨੀਆ ਤੁਰੀ ਫਿਰਦੀ ਹੈ ਜਦ ਤੱਕ ਅਵਗੁਣਾਂ ਨਾਲ ਅਤੇ ਗੁਣਾਂ ਦੇ ਨਾਲ ਸਾਂਝਾ ਸੁਮੇਲ ਚੱਲਦਾ ਜਾ ਰਿਹਾ। ਹੁਣ ਪਾਤਸ਼ਾਹ ਕਹਿੰਦੇ ਮੰਨ ਲਓ ਮਿਲਦਾ ਹੈ ਕੋਈ ਜਿਸ ਨਾਲ ਤੁਸੀਂ ਵਿਚਾਰਾਂ ਆਰੰਭ ਕਰਦੇ ਜੇ, ਜਾਂ ਸਾਧ ਸੰਗਤ ਦੇ ਬਹਾਨੇ ਨਾਲ ਕੋਈ ਮਿਲਦਾ, ਉਹਦੇ ਵਿੱਚ ਅਵਗੁਣ ਵੀ ਤੁਹਾਨੂੰ ਨਜ਼ਰ ਆਉਂਦਾ,
ਤੇ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਚੱਲ ਰਿਹਾ। ਪਾਤਸ਼ਾਹ ਨੇ ਬੜਾ ਹੀ ਸਪਸ਼ਟ ਕਰ ਦਿੱਤਾ, ਪਾਤਸ਼ਾਹ ਫਰਮਾਉਂਦੇ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਪਾਤਸ਼ਾਹ ਜੀ ਕਹਿੰਦੇ ਅਵਗੁਣਾਂ ਨੂੰ ਛੱਡ ਕੇ ਚੱਲਣਾ ਚਾਹੀਦਾ, ਅਵਗੁਣਾਂ ਨੂੰ ਅਣਗੌਲਿਆਂ ਕਰਕੇ ਜੋ ਗੁਣ ਨੇ ਉਸ ਦੀ ਸਾਂਝ ਕਰ ਲੈਣੀ ਚਾਹੀਦੀ ਹੈ, ਗੁਣਾਂ ਦੀ ਸਾਂਝ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ। ਪਾਤਸ਼ਾਹ ਫਰਮਾਉਂਦੇ ਨੇ ਦੇਖੋ, ਸ਼ੁੱਧ ਸ਼ੁੱਧ ਰੇਸ਼ਮ ਜਿਸ ਤਰ੍ਹਾਂ ਇੱਕ ਸ਼ੁੱਧ ਹੈ, ਪਾਤਸ਼ਾਹ ਫਰਮਾਉਂਦੇ ਇਸ ਤਰ੍ਹਾਂ ਜੋ ਸ਼ੁੱਧਤਾ ਹੈ ਉਸਨੂੰ ਇਕੱਠੀ ਕਰਕੇ ਤੇ ਫਿਰ ਆਪਣੀ ਜ਼ਿੰਦਗੀ ਰੂਪ ਇਸ ਖੇਡ ਦੇ ਅੰਦਰ, ਜ਼ਿੰਦਗੀ ਰੂਪ ਇਸ ਲੰਬੀ ਗੇਮ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਆਪਣਾ ਪਿੜ ਮੱਲੀਐ, ਜਿੱਤ ਜਾਈਏ ਤੇ ਮੈਦਾਨ ਆਪਣੇ ਹੱਥ ਵਿੱਚ ਰਹਿ ਜਾਏ। ਬੁਰਿਆਈਆਂ ਦੇ ਨਾਲ ਟੱਕਰ ਲੈਣੀ, ਚੰਗਿਆਈਆਂ ਨੂੰ ਨਾਲ ਇਕੱਠੀਆਂ ਕਰਕੇ ਬੁਰਿਆਈਆਂ ਨਾਲ ਟੱਕਰ ਲੈਣੀ, ਬੁਰਿਆਈਆਂ ਨੂੰ ਹਰਾ ਦੇਣਾ ਤੇ ਚੰਗਿਆਈਆਂ ਨੂੰ ਲੈ ਕੇ ਜਿੱਤ ਜਾਣਾ। ਆਪਣਾ ਪਿੜ ਮੱਲੀਐ, ਮੈਦਾਨ ਆਪਣੇ ਹੱਥ ਵਿੱਚ ਕਰ ਲੈਣਾ, ਜਿੱਤ ਜਾਣਾ। ਜਿੱਥੇ ਜਾਏ ਬਹੀਐ ਭਲਾ ਕਹੀਐ। ਪਾਤਸ਼ਾਹ ਕਹਿੰਦੇ ਜਦ ਬੁਰਿਆਈਆਂ ਨਾਲ ਟੱਕਰ ਲੈ ਕੇ ਸੇਵਕ ਜਿੱਤ ਗਿਆ ਤੇ ਫਿਰ ਹੁਣ ਕਿਤੇ ਹਉਮੇ ਨਾ ਆ ਜਾਵੇ, ਹੁਣ ਜਿੱਥੇ ਵੀ ਜਾ ਕੇ ਬਹਿੰਦਾ ਉੱਥੇ ਭਲਾ ਹੀ ਮੰਗੇ ਸਾਰਿਆਂ ਦਾ। ਜਿੱਥੇ ਜਾਏ ਬਹੀਐ ਭਲਾ ਕਹੀਐ। ਸਿੱਖ ਧਰਮ ਦੀ ਅਰਦਾਸ ਦੇ ਵਿੱਚ ਇਹ ਬੜੇ ਅਨੋਖੇ ਬਚਨ ਸ਼ਾਮਿਲ ਨੇ ਜੋ ਆਪਾਂ ਨਿਤਾ ਪ੍ਰਤੀ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਸਰਬੱਤ ਦਾ ਭਲਾ ਮੰਗਦਾ, ਗੁਰੂ ਪਾਤਸ਼ਾਹ ਜੀ ਸਰਬੱਤ ਦਾ ਭਲਾ ਮੰਗਣ ਦੇ ਵਾਸਤੇ ਸੇਵਕ ਨੂੰ ਸਿੱਖਿਆ ਸਿਖਾਉਂਦੇ ਹੈ। ਜਿੱਥੇ ਵੀ ਜਾ ਕੇ ਬਹਿਣਾ ਹੈ, ਭਲਾ ਕਹੀਐ, ਉੱਥੇ ਭਲਾ ਹੀ ਮੰਗਣਾ, ਕਿਸੇ ਨੂੰ ਤੰਗ ਦੁਖੀ ਨਹੀਂ ਕਰਨਾ। ਝੋਲ ਅੰਮ੍ਰਿਤ ਪੀਜੈ, ਪਾਤਸ਼ਾਹ ਫਰਮਾਉਂਦੇ ਜੋ ਫਿਰ ਇਹ ਸ਼ੁਭ ਕਮਾਈ ਕੀਤੀ ਹੋਵੇਗੀ, ਹੁਣ ਕਮਾਈ ਪਹਿਲਾਂ ਇਸ ਲਈ ਕੀਤੀ ਜਾਂਦੀ ਕਿ ਬਾਅਦ ਵਿੱਚ ਉਸਦਾ ਸੁੱਖ ਮਾਣਾਂਗੇ। ਪਾਤਸ਼ਾਹ ਫਰਮਾਉਂਦੇ ਜੋ ਇਹ ਇਤਨੀ ਮੰਜ਼ਿਲ ਪ੍ਰਾਪਤ ਕੀਤੀ ਹੈ, ਫਿਰ ਜੇ ਕਿਸੇ ਨੂੰ ਤੰਗ ਕਰਾਂਗੇ ਜਾ ਕੇ, ਉਹਦਾ ਸੰਤਾਪ ਜਿਹੜਾ ਉਹ ਸਾਨੂੰ ਵੀ ਦੁਖੀ ਕਰਦਾ ਰਹੇਗਾ। ਪਰੰਤੂ ਸਾਰਿਆਂ ਦਾ ਹੀ ਭਲਾ ਮੰਗ ਕੇ ਤੇ ਫਿਰ ਇਸ ਕੀਤੀ ਹੋਈ ਧਰਮ ਦੀ ਕਮਾਈ ਚੋਂ, ਧਾਰਮਿਕ ਅਵਸਥਾ ਦੇ ਵਿੱਚੋਂ ਝੋਲ ਅੰਮ੍ਰਿਤ ਪੀਜਾ, ਉਹਦਾ ਰਸ ਪੀਤਾ ਜਾਏ, ਆਨੰਦ ਲਿਆ ਜਾਏ, ਕਿਸੇ ਦਾ ਬੁਰਾ ਨਾ ਸੋਚਿਆ ਜਾਏ, ਕਿਸੇ ਨੂੰ ਦੁਖੀ ਤੇ ਤੰਗ ਨਾ ਕੀਤਾ ਜਾਏ, ਜੋ ਆਪ ਨਾਮ ਸਿਮਰਿਆ ਸੀ, ਜੋ ਬੁਰਿਆਈਆਂ ਨਾਲ ਟੱਕਰ ਲੈ ਕੇ ਚੰਗਿਆਈਆਂ ਦੀ ਜਿੱਤ ਹੋਈ ਸੀ, ਪਾਤਸ਼ਾਹ ਜੀ ਕਹਿੰਦੇ ਫਿਰ ਉਸਦਾ ਰਸ ਆਨੰਦ ਜੋ ਮਾਨਸਿਕਤਾ ਦੇ ਵਿੱਚ ਕਿਰਦਾ ਹੈ ਉਹ ਛਕਿਆ ਜਾਏ। ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ, ਕੱਢ ਵਾਸ ਲਈ ਜੈ। ਗੁਣਾਂ ਦਾ ਮਿਲ ਜਾਏ ਕਿਤੇ ਥੈਲਾ ਤੇ ਉਸਦੇ ਵਿੱਚੋਂ ਜ਼ਰੂਰ ਸੁਗੰਧੀਆਂ ਕੱਢ ਕੇ ਉਸਦੀ ਸੁਗੰਧੀ ਲੈਣੀ ਚਾਹੀਦੀ ਹੈ। ਆਪ ਘਰੇ ਕਿਸੇ ਆਖੀਐ, ਚੌਥਾ ਪਦਾ ਇਸ ਪਵਿੱਤਰ ਸ਼ਬਦ ਦਾ। ਆਪ ਘਰੇ ਕਿਸੇ ਆਖੀਐ, ਹੋਰ ਕਰੇ ਨਾ ਕੋਈ। ਪਾਤਸ਼ਾਹ ਫਰਮਾਉਂਦੇ ਫਿਰ ਸਿਮਰਨ ਕਰਕੇ, ਸਤਸੰਗਤ ਕਰਕੇ ਮਹਾਰਾਜ ਫਰਮਾਉਂਦੇ ਨੇ ਹੁਣ ਇੱਕ ਐਸੀ ਅਵਸਥਾ ਫਿਰ ਜਦੋਂ ਬਣਦੀ ਹੈ ਤਾਂ ਉਦੋਂ ਇੱਥੋਂ ਤੱਕ ਉਹ ਗੁਰਮੁਖ ਪਿਆਰਾ ਉਹ ਸੇਵਕ ਪਹੁੰਚ ਜਾਂਦਾ ਕਿ ਹੁਣ ਮੈਨੂੰ ਇਹ ਨਹੀਂ ਕਹਿਣ ਦੀ ਲੋੜ ਕਿ ਆਹ ਮਾੜਾ ਤੇ ਆਹ ਚੰਗਾ, ਆਹ ਬੁਰਾ ਹੈ ਆਹ ਭਲਾ ਹੈ। ਪਾਤਸ਼ਾਹ ਜੀ ਕਹਿੰਦੇ ਹੁਣ ਤਾਂ ਇਉਂ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਆਪੇ ਹੀ ਉਹ ਪਰਮਾਤਮਾ ਸਾਰਾ ਕੁਝ ਕਰ ਰਿਹਾ ਹੈ, ਕਿਸੇ ਨੂੰ ਕੀ ਕਹਿਣਾ ਹੈ। ਜਿਹਦੇ ਉੱਤੇ ਦਿਆਲੂ ਹੋ ਗਿਆ ਉਹਨੂੰ ਆਪਣੇ ਚਰਨੀ ਲਾ ਲਿਆ, ਜਿਸ ਨੂੰ ਇਗਨੋਰ ਕਰ ਦਿੱਤਾ, ਧਿਆਨ ਹਟਾ ਦਿੱਤਾ, ਉਹ ਉਦਿਆਨ ਵਿੱਚ ਭਰਮਦਾ ਫਿਰਦਾ ਹੈ। ਇਹ ਸਾਰੀ ਖੇਡ ਤੇ ਉਸ ਅਕਾਲ ਪੁਰਖ ਦੀ ਹੈ। ਆਪ ਕਰੇ ਕਿਸ ਆਖੀਐ, ਜਦੋਂ ਆਪ ਹੀ ਪਰਮਾਤਮਾ ਕਰ ਰਿਹਾ ਤੇ ਕਿਸ ਨੂੰ ਆਖਿਆ ਜਾਏ ਕਿ ਇਹ ਇੱਦਾਂ ਕਿਉਂ ਕਰ ਰਿਹਾ। ਹੋਰ ਕਰੇ ਨਾ ਕੋਈ, ਰੱਬ ਤੋਂ ਬਿਨਾਂ ਹੋਰ ਕੋਈ ਕਰਨ ਵਾਲਾ ਹੈ ਨਹੀਂ। ਆਖਣ ਤਾਂ ਕਹੋ ਜਾਈਐ, ਤਾਂ ਕਿਸੇ ਨੂੰ ਜਾ ਕੇ ਕੁਝ ਆਖਣਾ ਬਣਦਾ ਹੈ ਕਿ ਇਹਨੂੰ ਕਹੋ ਆਹ ਏਦਾਂ ਹਟ ਜਾਏ, ਆਹ ਕਰੇ। ਪਾਤਸ਼ਾਹ ਜੀ ਇਹ ਹੁਣ ਅਖੀਰਲੀ ਬ੍ਰਹਮ ਗਿਆਨ ਦੀ ਅਵਸਥਾ ਦੱਸਦੇ ਹੈ। ਜਦੋਂ ਉਸ ਸੇਵਕ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਸਾਰਾ ਇਹ ਸਰਕਲ ਹੀ ਪਰਮਾਤਮਾ ਨੇ ਆਪ ਚ ਲਾਇਆ ਹੋਇਆ। ਪਾਤਸ਼ਾਹ ਫਰਮਾਉਂਦੇ ਆਖਣ ਤਾਂ ਕਹੋ ਜਾਈਐ, ਤਾਂ ਜਾ ਕੇ ਕਿਸੇ ਨੂੰ ਕੁਝ ਆਖੀਐ, ਜੇ ਭੁੱਲੜਾ ਹੋਈ। ਜੇ ਕਿਤੇ ਰੱਬ ਭੁੱਲ ਗਿਆ ਹੋਵੇ ਤਾਂ ਹੀ ਕਿਸੇ ਨੂੰ ਆਖੀਏ, ਪਰ ਉਹ ਪ੍ਰਭੂ ਪਰਮੇਸ਼ਰ ਤਾਂ ਕਦੇ ਭੁੱਲਦਾ ਨਹੀਂ। ਜੇ ਹੋਏ ਭੁੱਲਾ ਜਾਏ ਕਹੀਐ, ਜੇ ਭੁੱਲ ਗਿਆ ਹੋਵੇ ਰੱਬ ਕਿਸੇ ਕਾਰਨ ਕਰਕੇ, ਤਾਂ ਹੀ ਉਹਨੂੰ ਜਾ ਕੇ ਅਸੀਂ ਆਖੀਏ। ਜਿਸ ਤਰ੍ਹਾਂ ਇੱਕ ਵਜੀਦ ਸ਼ਾਇਰ ਹੋਇਆ, ਉਹ ਕਹਿੰਦਾ ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ, ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕ, ਉਹ ਵੀ ਜਾਵੇ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ, ਸਾਹਿਬਾ ਇੰਜ ਨਹੀਂ ਇੰਜ ਕਰ। ਉਹ ਕਹਿੰਦਾ ਰੱਬ ਨੂੰ ਕੌਣ ਕਹਿ ਸਕਦਾ ਵੀ ਤੂੰ ਏਦਾਂ ਨਾ ਕਰ, ਏਦਾਂ ਕਰ। ਇਹ ਉਸ ਅਕਾਲ ਪੁਰਖ ਦੀ ਆਪਣੀ ਮਰਜ਼ੀ, ਇਸ ਵਾਸਤੇ ਉਹ ਭੁੱਲਦਾ ਹੀ ਨਹੀਂ। ਜੋ ਕੁਛ ਉਹ ਕਰ ਰਿਹਾ ਉਸ ਮਨੁੱਖ ਦੀ ਡਿਮਾਂਡ ਦਾ ਸਦਕਾ ਹੀ ਕਰ ਰਿਹਾ ਹੈ। ਉਸ ਮਨੁੱਖ ਨੇ ਪਿਛਲੇ ਜਨਮ 'ਚ ਕੋਈ ਹੋਰ ਡਿਮਾਂਡ ਕੀਤੀ ਹੋਵੇਗੀ, ਕੋਈ ਮੰਗ ਹੀ ਉਸਦੀ ਇਸ ਤਰ੍ਹਾਂ ਦੀ ਹੋਵੇਗੀ। ਇੱਥੇ ਗੁਰੂ ਨਾਨਕ ਪਾਤਸ਼ਾਹ ਵੀ ਇਹੀ ਬਚਨ ਕਰ ਰਹੇ ਨੇ ਕਿ ਜੇ ਹੋਏ ਭੁੱਲਾ ਜਾਏ ਕਹੀਐ, ਆਪ ਕਰਤਾ ਕਿਉਂ ਭੁੱਲੈ। ਉਹ ਕਰਤਾ ਪੁਰਖ ਪਰਮੇਸ਼ਰ ਮਹਾਰੇ ਕਹਿੰਦੇ ਉਹ ਕਿਵੇਂ ਭੁੱਲ ਸਕਦਾ ਹੈ, ਉਹ ਕਦੇ ਭੁੱਲਦਾ ਨਹੀਂ, ਉਹ ਗਲਤ ਫੈਸਲੇ ਨਹੀਂ ਲੈਂਦਾ। ਸੁਣੇ ਦੇਖੇ ਬਾਜ ਕਹਿਐ, ਦਾਨ ਅਣਮਿੰਗਿਆ ਦੇਵੈ। ਪਾਤਸ਼ਾਹ ਕਹਿੰਦੇ ਜੇ ਸਾਡੇ ਹੀ ਚੇਤਾ ਕਰਾਇਆ ਰੱਬ ਨੇ ਕੰਮ ਕਰਨੇ ਹੋਵਣ ਤਾਂ ਫਿਰ ਸਾਨੂੰ ਸੁਣ ਵੀ ਰਿਹਾ, ਦੇਖ ਵੀ ਰਿਹਾ। ਬਾਜ ਕਹਿਐ, ਸਾਡੇ ਕਹਿਣ ਤੋਂ ਬਿਨਾਂ ਬਿਨਾਂ ਹੀ ਦਾਨ ਅਣਮੰਗਿਆ ਦੇਵੈ। ਅਣਮੰਗਿਆ ਦਾਨ ਉਹ ਦੇਈ ਜਾ ਰਿਹਾ ਜੀਵਾਂ ਨੂੰ। ਜਦੋਂ ਇਸ ਜੀਵ ਨੂੰ ਕੋਈ ਸ਼ੁੱਧ ਬੁੱਧ ਵੀ ਨਹੀਂ ਕਿ ਮੈਂ ਪਰਮਾਤਮਾ ਕੋਲੋਂ ਕੀ ਮੰਗਣਾ, ਉਹ ਪਰਮੇਸ਼ਰ ਮੌਕੇ ਮੁਤਾਬਕ, ਲੋੜ ਮੁਤਾਬਕ ਆਪਣੇ ਆਪ ਦੇਈ ਜਾ ਰਿਹਾ, ਫਿਰ ਉਹ ਤਾਂ ਭੁੱਲਦਾ ਨਹੀਂ। ਦਾਨ ਦੇ ਦਾਤਾ ਜੱਗ ਵਿਧਾਤਾ, ਨਾਨਕਾ ਸੱਚ ਸੋਈ। ਦਾਨ ਦੇ ਰਿਹਾ ਹੈ ਉਹ ਦਾਤਾ, ਜੱਗ ਵਿਧਾਤਾ, ਜੋ ਸਾਰੇ ਜਗਤ ਦਾ ਮਾਲਕ ਪਰਮਾਤਮਾ ਹੈ। ਨਾਨਕਾ ਸੱਚ ਸੋਈ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਉਹ ਸੱਚਾ ਪਰਮਾਤਮਾ ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ। ਇਸ ਲਈ ਉਹ ਸਭ ਕੁਛ ਆਪ ਕਰ ਰਿਹਾ ਹੈ। ਕਿਸ ਆਖੀਐ, ਕਿਸ ਵਾਸਤੇ ਉਸਨੂੰ ਕੁਝ ਆਖਣਾ ਹੈ, ਹੋਰ ਕਰੇ ਨਾ ਕੋਈ। ਉਸ ਤੋਂ ਬਿਨਾਂ ਹੋਰ ਕੋਈ ਕੁਛ ਨਹੀਂ ਕਰ ਰਿਹਾ, ਉਹ ਪਰਮਾਤਮਾ ਹੀ ਸਭ ਕੁਛ ਕਰ ਰਿਹਾ ਹੈ। ਚਾਰ ਪਦੇ ਇਸ ਪਵਿੱਤਰ ਸ਼੍ਰੀ ਮੁੱਖ ਵਾਕ ਦੇ, ਇਹ ਬਿਰਤੀ ਮਹਾਰਾਜ ਜੀ ਨੇ ਚੌਥੇ ਪਦੇ ਦੇ ਵਿੱਚ ਜਾ ਕੇ ਦੱਸੀ ਹੈ। ਪਹਿਲਾਂ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਸ਼ੁਰੂ ਕਰਕੇ ਕਿ ਉਸ ਅਕਾਲ ਪੁਰਖ ਨੇ ਜਗਤ ਬਣਾਇਆ ਹੈ, ਸਾਰਿਆਂ ਨੂੰ ਧੰਦਿਆਂ ਵਿੱਚ ਲਾਇਆ ਹੈ, ਫਿਰ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਜਿਨ੍ਹਾਂ ਜਿਨ੍ਹਾਂ 'ਤੇ ਉਸਨੇ ਰਹਿਮਤ ਦਾ ਦਾਨ ਦਿੱਤਾ ਹੈ, ਉਹਨਾਂ ਦੇ ਹਿਰਦੇ ਵਿੱਚ ਚੰਦ ਰੂਪ ਰੌਸ਼ਨੀ ਕੀਤੀ ਹੈ, ਠੰਡ ਬਖਸ਼ੀ ਹੈ, ਸ਼ਾਂਤੀ ਬਖਸ਼ੀ ਹੈ। ਫਿਰ ਮਹਾਰਾਜ ਪਾਤਸ਼ਾਹ ਨੇ ਸੰਗੀਆਂ ਦੀ ਸੰਗਤ ਕਰਨ ਦਾ ਹੁਕਮ ਦਿੱਤਾ ਹੈ। ਅਖੀਰ 'ਤੇ ਪਾਤਸ਼ਾਹ ਨੇ ਕਿਹਾ ਜਿਹੜਾ ਪਿੜ ਨੂੰ ਮੱਲ ਲੈਂਦਾ, ਜ਼ਿੰਦਗੀ ਰੂਪ ਇਸ ਖੇਡ ਨੂੰ ਜਿੱਤ ਲੈਂਦਾ ਹੈ, ਉਹ ਭਾਈ ਸਤਿਗੁਰਾਂ ਨੇ ਕਿਹਾ ਫਿਰ ਇਸ ਅਵਸਥਾ ਵਿੱਚ ਪਹੁੰਚ ਜਾਂਦਾ, ਇਹਨੂੰ ਯਕੀਨ ਹੋ ਜਾਂਦਾ ਹੈ ਕਿ ਰੱਬ ਜੋ ਕਰ ਰਿਹਾ ਉਹ ਠੀਕ ਕਰ ਰਿਹਾ, ਮੈਨੂੰ ਰੱਬ ਨੂੰ ਕੁਛ ਅਲਾਮਾ ਦੇਣ ਦੀ ਜਾਂ ਕੋਈ ਰੱਬ ਨੂੰ ਸਲਾਹ ਦੇਣ ਦੀ ਕੋਈ ਲੋੜ ਨਹੀਂ, ਉਹ ਪ੍ਰਭੂ ਜੋ ਕਰਦਾ ਉਹ ਠੀਕ ਕਰਦਾ ਹੈ। ਇਹ ਉੱਤਮ ਉਪਦੇਸ਼ ਅੱਜ ਦੇ ਸ਼੍ਰੀ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਸਾਹਿਬ ਜੀ ਖਿਮਾ ਦੇਣੀ, ਅੱਗੇ ਲਈ ਸਮਤ ਬਖਸ਼ਿਸ਼ ਕਰਨੀ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਸਭਨਾਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।